पीखन खान यात खान त्रितीन जाबत खान फतेह शाह इनके निकट दूत पठ्यो मतवा।
वाहिगुरु जी का खालसा, वाहिगुरु जी की फतेह। सतगुरु जी की साजी निवाजी, परम सत्कार योग साध संगत जीयो। दीन दयाल पतत पावन भगत वत्सल कृपा निदान, जुगो जुग अटल श्री गुरु ग्रंथ साहिब जी की पवन पवित्र हजूरी विच सतसंगत दा भागा भरिया समा प्राप्त हो रहा है। वडभागी संगतां ने अमृत रूप गुरबाणी दे कीर्तन सरवण कर आनंद माणिया। गुर इतिहास दी परम पवित्र कथा विचार जो सतगुरां दी कृपा सदका गुरु कीआं प्रेमी संगतां रोजाना सरवण करदियां ने। धन धन सतगुरु श्री गुरु गोबिंद सिंह साहिब सच्चे पातशाह दे अदुत्ती जीवन विचों गुरु के जुलम विरुद्ध पहले जंग दा वर्णन संगतां सरवण कर रहियां ने। जो कहलूर पति भीम चंद दे कहे ते श्रीनगर गढ़वाल दे राजे फतेह शाह ने होर पहाड़ी राजियां नू नाल लैके धन सतगुरु गोबिंद सिंह साहिब जी ते हमला कीता। पौंटा साहिब वल नू हमलावर होया सी, पर सतगुरु जी ने पौंटा साहिब जी तो कुछ दूरी ते पंगाणी दे मैदान नू जंग वास्ते चुनिया। पहला जंग है सतगुरु गोबिंद सिंह साहिब जी दा। जाहर है कि जिन्हां गुरसिखा ने सतगुरु गोबिंद सिंह साहिब दी हजूरी विच शस्त्र विद्या प्राप्त कीती है उन्हां दा ए शस्त्र विद्या अजमाउण दा भी पहला मौका है। संगतां जंग दा वर्णन पिछे सरवण करदियां आ रहियां ने कि श्री गुरु गोबिंद सिंह साहिब महाराज जी दे कोल पीर बाबा बुद्धू शाह जी ने मुगल फौज विचों नौकरियों कढ़े हुए 500 पठान अपनी सिफारिश नाल भर्ती कराए सन, पर समें दी नजाकत वेख के उन्हां विचों 400 पठान भीखम खान हयात खान ते निजाबत खान की अगवाई हेठ सतगुरु महाराज जी तो मुख मोड़ गए, दगा दे गए। केवल जंग विचों भजे ही नहीं बल्कि दुश्मन फौजां दे साथ जा मिले। उस घाट नूं पूरियां करदियां होयां पीर बुद्धू शाह जी अपने 4 पुत्रां ते 700 मुरीदां नूं नाल लैके सतगुरु महाराज जी दियां फौजां दी मदद करन वास्ते जंग विच आण पहुंचे। और पिछे संगतां ने सरवण कीता है कि बड़ी दलेरी दे नाल लड़दियां अनेकां वैरियां नूं जहानों तोरदियां होयां पीर बाबा बुद्धू शाह जी दे पुत्र ने शहादत प्राप्त कीती। सतगुरु महाराज जी की भूआ दे 5 पुत्र बाबा जीतमल होरी वी अपनी वीरता दे अदुत्ती जौहर इस जंग विच विखा रहे ने। जिवें इतिहास अगे आ रहा है सतगुरु महाराज जी के जंग दा ए पावन इतिहास श्रद्धा भावना नाल सरवण कर लाहा प्राप्त करिए।
दोएरा भीखन खान हयात खान त्रिती निजाबत खान
जेड़े पठाणा दे मुखी सरदार सन जिन्हां दी अगवाई हेठ पठान आए सी ते जेड़े लून हरामी होके भज गए ने, एक भीखम खान है, दूसरा हयात खान है ते तीसरे दा नाम दो निजाबत खान है।
फतेह शाह इनके निकट दूत पठ्यो मतवान।
राजा फतेह शाह ने इन्हां पठान सरदारां दे वल अपना एक समझदार दूत भेजिया, क्योंकि जदों ए सतगुरां तों भज के जाके मिले सन इन्हां पहाड़ी राजियां दी फौज दे नाल तां बड़ियां डींगां मारियां सन कि गुरु ने साडे आसरे ही जंग लड़न दा हौसला कीता है, गुरु दी फौज विच तां कोई लड़न वाला सूरमा है ही नहीं, बस तूं सानू लुट मुआफ कर देवी, असी तां कुछ पलां विच ही गुरु की फौज दा खात्मा कर देवांगे। सो इउं इन्हां ने बड़ियां डींगां मारियां सन। ਜਦੋਂ ਆਪਣੀ ਫੌਜ ਦਾ ਵੱਡਾ ਨੁਕਸਾਨ ਹੁੰਦਿਆਂ ਟੱਕਿਆ ਤਾਂ ਉਸ ਵੇਲੇ ਇਨ੍ਹਾਂ ਪਠਾਣਾਂ ਦੇ ਵੱਲ ਫਤਿਹ ਸ਼ਾਹ ਨੇ ਆਪਣਾ ਦੂਤ ਭੇਜਿਆ।
ਪਾਦੜੀ ਛੰਦ ਤਤਕਾਲ ਆਇਓ ਤਿੰਨ ਬਾਤ ਕਹੇ।
ਫਤਿਹ ਸ਼ਾਹ ਦਾ ਭੇਜਿਆ ਦੂਤ ਝਟਪਟ ਆਇਆ ਇਨ੍ਹਾਂ ਪਠਾਣਾਂ ਕੋਲ ਤੇ ਜੋ ਗੱਲ ਫਤਿਹ ਸ਼ਾਹ ਨੇ ਕਹਿ ਕੇ ਭੇਜੀ ਸੀ ਆ ਕੇ ਕਹੀ।
ਤਨ ਕਿਉਂ ਰਣ ਖੇਤੈ ਦੇਤ ਨਏ।
ਕਹਿਣ ਲੱਗਾ ਕਿ ਐ ਪਠਾਨ ਸਰਦਾਰੋ, ਹੁਣ ਤੁਸੀਂ ਆਪਣੇ ਸਰੀਰ ਨੂੰ ਜੰਗ ਭੂਮੀ ਵਿਚ ਕਿਉਂ ਨਹੀਂ ਦਿੰਦੇ, ਭਾਵ ਕਿ ਆਪ ਖੁਦ ਜੰਗ ਭੂਮੀ ਵਿਚ ਅਗਾਂਹ ਕਿਉਂ ਨਹੀਂ ਵੱਧਦੇ?
ਕਿਸ ਕਾਰਨ ਆਪ ਬਚਾਵਤ?
ਇਸ ਕਾਰਨ ਨੂੰ ਲੈ ਕੇ ਕਾਹਦੇ ਵਾਸਤੇ ਆਪਣਾ ਆਪਾ ਬਚਾਉਂਦੇ ਹੋ?
ਗੁਲ ਕਾ ਸਰ ਕਿਉਂ ਨਾ ਚਲਾਵਤ?
ਅਗਾਂਹ ਵੱਧ ਕੇ ਗੋਲੀਆਂ ਤੇ ਤੀਰ ਤੁਸੀਂ ਹੁਣ ਕਿਉਂ ਨਹੀਂ ਚਲਾਉਂਦੇ?
ਗੁਰ ਤੀਰ ਗਵਾਰ ਬਖਾਨ
ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਕੇ ਕੋਲ ਐਵੇਂ ਪੇਂਡੂ ਗਵਾਰ ਲੋਕ ਹੀ ਨੇ ਜਿਹੜੇ ਨਾ ਤਾਂ ਸ਼ਸਤਰ ਵਿਦਿਆ ਜਾਣਦੇ ਨੇ ਨਾ ਜੰਗ ਦੇ ਭੇਦ ਜਾਣਦੇ ਨੇ, ਇਹੋ ਜੇ ਗਵਾਰ ਮੂੜ ਬੇਸਮਝ ਗੁਰੂ ਦੀ ਫੌਜ ਵਿਚ ਨੇ, ਤੁਸੀਂ ਇਉਂ ਕਹਿੰਦੇ ਸੀ।
ਹਥਿਆਰਨ ਭੇਦ ਨਾ ਜਾਣਤ।
ਤੁਸੀਂ ਕਹਿੰਦੇ ਸੀ ਕਿ ਉਹ ਤਾਂ ਹਥਿਆਰਾਂ ਨੂੰ ਚਲਾਉਣ ਦਾ ਭੇਦ ਜਾਣਦੇ ਹੀ ਨਹੀਂ ਹਨ।
ਕਰ ਹੇਲ ਮਿਲੋ ਦਲ ਕਿਉਂ ਨਾ ਆਵੇ।
ਹੁਣ ਤੁਸੀਂ ਪਿਛਾਂਹ ਹੋ ਕੇ ਕਿਉਂ ਬੈਠੇ ਹੋ? ਆਪਣੇ ਪਠਾਨ ਫੌਜੀਆਂ ਨੂੰ ਇਕੱਠਿਆਂ ਕਰਕੇ ਹਮਲਾ ਕਰਕੇ ਕਿਉਂ ਨਹੀਂ ਪੈਂਦੇ?
ਲੁੱਟ ਮਾਫ ਕਰੀ ਤਨ ਲਿਓ ਸਬੈ।
ਮੈਂ ਤੁਹਾਨੂੰ ਸਾਰੀ ਲੁੱਟ ਮਾਫ ਕੀਤੀ ਹੈ ਕਿ ਜੰਗ ਜਿੱਤ ਕੇ ਗੁਰੂ ਦਾ ਡੇਰਾ ਜੋ ਕੁਝ ਵੀ ਲੁੱਟ ਲਵੋ ਸਭ ਕੁਝ ਤੁਹਾਨੂੰ ਮਿਲੇਗਾ, ਸਾਰਾ ਧਨ ਤੁਸੀਂ ਪ੍ਰਾਪਤ ਕਰ ਲਵੋ, ਇਹ ਤਾਂ ਮੈਂ ਤੁਹਾਨੂੰ ਅਹਿਦਨਾਮਾ ਦਿੱਤਾ ਹੋਇਆ ਹੈ।
ਸੁਣ ਭੀਖਨ ਖਾਨ ਬਖਾਨ ਕਰਿਓ।
ਇਹ ਸੁਨੇਹਾ ਸੁਣ ਕੇ ਭੀਖਨ ਖਾਨ ਕਹਿਣ ਲੱਗਾ
ਕੁਛ ਦੇਰ ਨਹੀਂ ਲੱਗ ਜੰਗ ਪਰਿਓ।
ਕਹਿਣ ਲੱਗਾ ਕਿ ਫਤਿਹ ਸ਼ਾਹ ਨੂੰ ਕਹਿ ਦਿਓ ਕਿ ਸਾਡੇ ਵੱਲੋਂ ਹੁਣ ਬਹੁਤੀ ਦੇਰ ਨਹੀਂ, ਜਲਦੀ ਹੀ ਜਾਣ ਲਓ ਕਿ ਸਾਡੇ ਵੱਲੋਂ ਭਿਆਨਕ ਜੰਗ ਮੱਚੇਗਾ।
ਦਸ ਬੀਸਕ ਵੀਰ ਐਨ ਮੈਂ।
ਗੁਰੂ ਦੀ ਫੌਜ ਵਿਚ ਐਵੇਂ ਦਸ ਵੀਹ ਹੀ ਸੂਰਮੇ ਹੋਣਗੇ।
ਕਰ ਘਾਤ ਅਬੈ ਤਿੰਨ ਕੋਲਨ ਮੈਂ।
ਉਨ੍ਹਾਂ ਦਸਾਂ ਵੀਹਾਂ ਨੂੰ ਤਾਂ ਅਸਾਂ ਝਟਪਟ ਹੀ ਮੈਦਾਨੇ ਜੰਗ ਵਿਚ ਮਾਰ ਦੇਣਾ ਹੈ।
ਕਰ ਹੀਲ ਫਤਿਹ ਮੈਂ ਚਿੰਤ ਕਰੋ।
ਹਮਲਾ ਕਰਕੇ ਝਟ ਹੀ ਫਤਿਹ ਹਾਸਲ ਕਰ ਲਵਾਂਗੇ, ਕੋਈ ਚਿੰਤਾ ਨਾ ਕਰੋ।
ਰਣ ਕੇ ਹੋਏ ਦਾਵ ਅਨੇਕ ਤਰੇ।
ਕਿਉਂਕਿ ਅਸੀਂ ਅਨੇਕ ਪ੍ਰਕਾਰ ਦੇ ਜੰਗ ਦੇ ਦਾਵ ਭੇਦ ਜਾਣਦੇ ਆਂ, ਕਿਵੇਂ ਪਟੇਬਾਜੀ ਦੀ ਵਿਦਿਆ ਵਰਤਣੀ ਹੈ, ਕਿਵੇਂ ਸ਼ਸਤਰ ਵਿਦਿਆ ਨੂੰ ਵਰਤਣਾ ਹੈ, ਕਿਵੇਂ ਆਪਣੀਆਂ ਕੋਈ ਹੋਰ ਪੈਂਤੜੇਬਾਜੀ ਵਰਤਣੀ ਹੈ, ਇਹ ਸਾਰੇ ਭੇਦ ਅਸੀਂ ਜਾਣਦੇ ਹਾਂ। ਸਾਡੇ ਦਾ ਦੇ ਹੇਠਾਂ ਗੁਰੂ ਕੇ ਉਹ ਸੂਰਮੇ ਆ ਜਾਣਗੇ।
ਇਮ ਭਗਤ ਖਾਨ ਬਟੋਰ ਲਈਏ।
ਇਉਂ ਕਹਿ ਕੇ ਇਨ੍ਹਾਂ ਪਠਾਨ ਸਰਦਾਰਾਂ ਨੇ ਸਾਰੇ ਆਪਣੇ ਖਾਨਾ ਪਠਾਣਾ ਨੂੰ ਇਕੱਠਿਆਂ ਕੀਤਾ।
ਇੱਕ ਹੇਲ ਕਰੋ ਸਭ ਜ਼ੋਰ ਦੀਏ।
ਉਹਨਾਂ ਨੂੰ ਲਲਕਾਰਾ ਮਾਰਿਆ ਕੇ ਖਾਨੋ ਸਾਰਾ ਜ਼ੋਰ ਦੇ ਕੇ ਇੱਕੋ ਵਾਰ ਹੀ ਹੱਲਾ ਕਰਕੇ ਪੈ ਜਾਓ।
ਸੁਨ ਖਾਨ ਹੈ ਆਤਰੀ ਸਿਓ ਤਬ।
ਆਪਣੇ ਮੁਖੀ ਦੀ ਗੱਲ ਸੁਣ ਕੇ, ਭੀਖਮ ਖਾਨ ਦੀ ਗੱਲ ਸੁਣ ਕੇ ਹਯਾਤ ਖਾਨ ਬਹੁਤ ਜ਼ਿਆਦਾ ਗੁੱਸੇ ਦੇ ਵਿਚ ਆਇਆ।
ਜੁਤ ਭੀਖਨ ਖਾਨ ਪਿਖੇ ਸਬ।
ਭੀਖਨ ਖਾਨ ਸਮੇਤ ਬਾਕੀ ਹੋਰਨਾਂ ਵੱਲ ਵੀ ਤੱਕਿਆ।
ਕਰ ਤੇਜ ਤੁਰੰਗ ਸਵਾਏ ਪਰਿਓ।
ਹਯਾਤ ਖਾਨ ਆਪਣੇ ਘੋੜੇ ਨੂੰ ਤੇਜ ਦੌੜਾ ਕੇ ਹਮਲਾ ਕਰਕੇ ਅਗਾਂਹ ਵਧਿਆ।
ਹੱਥ ਬਾਨਨ ਕੋ ਦਲ ਸੰਗ ਅਰਿਓ।
ਆਪਣੀ ਫੌਜ ਨੂੰ ਨਾਲ ਲੈ ਕੇ ਅਗਾਂਹ ਵੱਧ ਕੇ ਤੀਰਾਂ ਦਾ ਮੀਂਹ ਵਰਾਉਣ ਲੱਗਾ।
ਪਸ਼ਚਾਤ ਪਠਾਨ ਸਮੂਹ
ਅੱਗੇ ਅੱਗੇ ਖੁਦ ਇਹ ਹਯਾਤ ਖਾਨ ਆਪਣੇ ਘੋੜੇ ਤੇ ਚੱਲ ਰਿਹਾ ਹੈ ਤੇ ਇਹਦੇ ਪਿੱਛੇ ਇਹਦੇ ਨਾਲ ਦੇ ਬਾਕੀ ਸਾਰੇ ਪਠਾਨ ਸਨ।
ਹੱਥ ਤੀਰ ਤੋਂ ਭੰਗਨ ਮਾਰ ਕੇ।
ਉਹ ਇਉਂ ਕਹਿੰਦੇ ਨੇ ਕਿ ਬੰਦੂਕਾਂ ਮਾਰ ਕੇ ਤੇ ਤੀਰ ਮਾਰ ਕੇ ਝਟ ਗੁਰੂ ਕੇ ਜੋਧਿਆਂ ਨੂੰ ਮਾਰ ਲਵਾਂਗੇ।
ਇਸ ਤੇ ਉਤ ਤਾਏ ਪ੍ਰਹਾਰਤ ਹੈ।
ਹੁਣ ਪਟੇਬਾਜੀ ਦੀ ਵਿਦਿਆ ਕਰਦਿਆਂ ਤੇ ਪੈਂਤੜੇ ਵਰਤਦਿਆਂ ਹੋਇਆਂ ਕਦੀ ਇਧਰ ਤੇ ਕਦੀ ਉਧਰ ਦੌੜ ਦੌੜ ਕੇ ਵਾਰ ਕਰਦੇ ਹਨ।
ਇੱਕ ਅਗਰ ਵਧਿਓ ਤਿਸ ਮਾਰਤ ਹੈ।
ਜਿਹਨੂੰ ਵੀ ਅਗਾਂਹ ਵਧਿਆ ਵੇਖਦੇ ਉਸ ਉੱਪਰ ਸ਼ਸਤਰਾਂ ਦੇ ਵਾਰ ਕਰਦੇ ਹਨ।
ਬੜ ਦੁੰਦਪ ਬਾਜਤ ਜੰਗ ਮਚਿਓ।
ਬੜੇ ਵੱਡੇ ਨਗਾਰੇ ਜ਼ੋਰ ਨਾਲ ਵੱਜੇ, ਕਹਿਰ ਦਾ ਜੰਗ ਮਚ ਗਿਆ।
ਛਿਤ ਤੂਰਤ ਸੂਰਨ ਸ਼ਰੋਨ ਰਚਿਓ।
ਧਰਤੀ ਦੀ ਧੂੜ ਜਿਹੜੀ ਸੀ, ਮਿੱਟੀ ਘੱਟਾ ਜੋ ਸੀ, ਉਹ ਸੂਰਮਿਆਂ ਦੇ ਲਹੂ ਮਿਜ ਨਾਲ ਭਰ ਗਿਆ।
ਮਾਰੇ ਮਾਰ ਉਚਾਰਤ,
ਮੂੰਹੋਂ ਮਾਰ ਲਓ ਮਾਰ ਲਓ ਦੀ ਦੁਹਾਈ ਪਾਉਂਦੇ ਹਨ।
ਵਰਖਾ ਗੁਲ ਕਾਨ ਸੁਡਾਰਤ,
ਗੋਲੀਆਂ ਦਾ ਮੀਂਹ ਵਰਾਉਂਦੇ ਹਨ ਬੰਦੂਕਾਂ ਚਲਾਉਂਦਿਆਂ ਹੋਇਆ।
ਹੰਡੀਆ ਸਮ ਸੀਸ ਫੁੱਟੇ ਸੁਗਰੇ,
ਜਿਵੇਂ ਗੁਲੇਲਾ ਵੱਜਣ ਦੇ ਨਾਲ ਕੱਚੀ ਹਾਂਡੀ ਟੁੱਟ ਜਾਂਦੀ ਹੈ ਨਾ, ਇਉਂ ਸਿਰ ਟੁੱਟਣ ਲੱਗੇ, ਸੂਰਮੇ ਮੈਦਾਨੇ ਜੰਗ ਵਿੱਚ ਡਿੱਗਣ ਲੱਗੇ।
ਕੜਛੀ ਜਨ ਹੱਥ ਕਟੰਤ ਪਰੇ,
ਜਿਹੜੇ ਕੋਈ ਹੱਥ ਕੱਟੇ ਪਏ ਨੇ, ਬਾਹਾਂ ਕੱਟੀਆਂ ਪਈਆਂ, ਜਿਵੇਂ ਕੜਛੀਆਂ ਪਈਆਂ ਹੋਣ, ਇਉਂ ਪਏ ਨੇ ਕੱਟੇ ਹੋਏ ਹੱਥ।
ਸਿਪਰੈ ਜਨ ਪਾਤਰ ਸਾਏ ਧਰੇ,
ਜਿਹੜੀਆਂ ਢਾਲਾਂ ਮੈਦਾਨੇ ਜੰਗ ਵਿਚ ਖਿਲਰੀਆਂ ਪਈਆਂ, ਇਹ ਮਾਨੋ ਥਾਲ ਭਾਂਡੇ ਖਿਲਰੇ ਪਏ ਹੋਣ।
ਵਿਜ ਆਮਕ ਸ਼ਰੋਨਾਰ ਕਰੇ,
ਵਿਜ ਤੇ ਲਹੂ ਇਤਿਆਦਕ ਤੇ ਮਾਸ ਇਤਿਆਦਕ, ਇਹ ਮਾਨੋ ਕੇ ਭੋਜਨ ਪਰੋਸਿਆ ਹੋਵੇ।
ਗਨ ਜੋਗਨੀ ਪ੍ਰੋਤ ਡਕਾਰਤ,
ਬਹੁਤੀਆਂ ਜੋਗਣੀਆਂ ਗੁਪਤ ਸ੍ਰਿਸ਼ਟੀ ਦੇ ਵਿਚ ਜਿਹੜੇ ਭੂਤ ਪ੍ਰੇਤ ਜੋਗਣੀਆਂ ਵਗੈਰਾ ਮੰਨੇ ਜਾਂਦੇ ਨੇ, ਕਿ ਇਹ ਸੂਰਮਿਆਂ ਦੇ ਲਹੂ ਮਿੱਝ ਨੂੰ ਖਾਂਦੇ ਪੀਂਦੇ ਨੇ, ਉਹ ਇਉਂ ਆਪਣਾ ਮਨ ਭਾਉਂਦਾ ਭੋਜਨ ਖਾ ਪੀ ਕੇ ਡਕਾਰ ਮਾਰਦੇ ਹਨ।
ਉਸ ਪੱਟਨ ਪਿੰਜਰ ਡਰ
ਤੋਂ ਖਾਲੀ ਕਰ ਕਰ ਸੁੱਟੀ ਜਾਂਦੇ ਹਨ।
ਗਿੱਦੜ ਆਨ ਪੁਕਾਰ ਕਰੇ,
ਗਿੱਦੜ ਵਗੈਰਾ ਜਿਹੜੇ ਮਾਸ ਹਾਰੇ ਜੀਵ ਨੇ, ਉਹ ਵੀ ਆਣ ਕੇ ਹੂਕਦੇ ਆਵਾਜ਼ਾਂ ਕਰਦੇ।
ਗਿਰਦ ਕੰਕ ਪਖੇ ਪਲ ਮੋਦ ਪਰੇ,
ਬਹੁਤ ਜ਼ਿਆਦਾ ਗਿਰਜਾਂ ਇੱਲਾਂ ਕਾਂ ਵਗੈਰਾ ਆ ਆ ਕੇ ਮਾਸ ਖਾਂਦੇ ਤੇ ਰੱਜ ਕੇ ਆਨੰਦਿਤ ਹੁੰਦੇ ਨੇ।
ਕਿਤ ਕਾਇਲ ਹੈ ਜਲ ਜਾ ਚਿਤ,
ਕਿਧਰੇ ਕਈ ਸੂਰਮੇ ਜ਼ਖਮੀ ਹੋਏ ਹੋਏ ਪਾਣੀ ਮੰਗ ਰਹੇ ਨੇ।
ਇਕ ਲੋਟ ਸ਼ਰਣਤ ਰਾਚਤ,
ਤੇ ਕਈ ਜ਼ਖਮਾਂ ਦੇ ਦਰਦ ਦੇ ਨਾਲ ਖੂਨ ਦੇ ਵਿਚ ਲਿਬੜੇ ਲੇਟਣੀਆਂ ਲੈਂਦੇ ਹਨ।
ਬੋਖਾਨ ਮਰੇ ਗੁਲ ਕਾਨ ਲਗੇ,
ਇਧਰੋਂ ਜਦੋਂ ਗੁਰੂ ਕੇ ਸੂਰਮਿਆਂ ਨੇ ਵੀ ਅੱਗੋਂ ਗੋਲੀਆਂ ਚਲਾਈਆਂ ਤਾਂ ਗੋਲੀਆਂ ਲੱਗ ਲੱਗ ਕੇ ਬਹੁਤੇ ਖਾਨ ਮਰ ਗਏ।
ਤਲਵਾਰਨ ਸੋਜਤ ਵੀਰ ਜਗੇ,
ਹੱਥੋਂ ਵੱਥੀ ਲੜਾਈ ਚੱਲ ਪਈ, ਤਲਵਾਰਾਂ ਪਕੜ ਕੇ ਸੂਰਮੇ ਇੱਕ ਦੂਸਰੇ ਨਾਲ ਜੁੱਟ ਪਏ।
ਤਬ ਖਾਨ ਹਯਾਤ ਹਮੈ ਸਰ ਕੋ,
ਹਯਾਤ ਖਾਨ ਜਿਹੜਾ ਇਨ੍ਹਾਂ ਪਠਾਣਾ ਦਾ ਮੁਖੀ ਹੋ ਕੇ ਵੱਧ ਰਿਹਾ, ਉਹ ਤੀਰ ਚਲਾ ਰਿਹਾ ਹੈ।
ਗੁਰ ਕੇ ਦਲ ਕੋ ਬੋਦੈ ਡਰੈ,
ਹਾਂਜੀ, ਗੁਰ ਕੇ ਦਲ ਕਹੋ
ਬਹੁਤੇ ਡਰ ਕੋ,
ਗੁਰੂ ਕੇ ਦਲ ਗੁਰੂ ਕੀ ਫੌਜ ਨੂੰ ਡਰਾਉਣ ਦੇ ਖਿਆਲ ਨਾਲ, ਕਿ ਮੈਂ ਇਹਨਾਂ ਨੂੰ ਭਜਾ ਦੇਵਾਂ, ਇਹਨਾਂ ਕੋਲੋਂ ਮੈਦਾਨ ਛੁਡਾ ਦੇਵਾਂ, ਬਹੁਤ ਜ਼ਿਆਦਾ ਤੀਰਾਂ ਦੀ ਵਰਖਾ ਕਰਦਾ ਤੇ ਕਈਆਂ ਨੂੰ ਜ਼ਖਮੀ ਕਰ ਕਰ ਸੁੱਟਦਾ, ਕਈ ਗੁਰੂ ਕੇ ਸਿੱਖ ਸ਼ਹੀਦੀ ਜਾਮ ਪੀ ਰਹੇ ਹਨ।
ਨਿਜ ਅੰਗ ਬਚਾਏ ਪ੍ਰਹਾਰਤ,
ਇੰਨਾ ਤੇਜ ਲੜਨ ਦੇ ਵਿਚ ਇਹ ਹਯਾਤ ਖਾਂ ਪਠਾਨ, ਕਿ ਆਪਣੇ ਸਰੀਰ ਨੂੰ ਆਪਣੇ ਅੰਗਾਂ ਨੂੰ ਬਚਾ ਬਚਾ ਕੇ ਵਾਰ ਕਰਦਾ ਹੈ।
ਤੇਜ ਕਰੇ ਲਲਕਾਰ,
ਆਪਣੇ ਘੋੜੇ ਨੂੰ ਦੌੜਾ ਦੌੜਾ ਕੇ ਲਲਕਾਰ ਲਲਕਾਰ ਕੇ ਅਗਾਂਹ ਵੱਧਦਾ ਹੈ।
ਦਲ ਮੈਂ ਬਲ ਦੀ ਦਿਖਾਰਤ,
ਇਉਂ ਦਲਾਂ ਦੇ ਵਿਚ ਆਪਣਾ ਬਹੁਤ ਵੱਡਾ ਜ਼ੋਰ ਆਪਣੀ ਤਾਕਤ ਵਿਖਾਉਂਦਾ ਹੈ।
ਜਿਸ ਤੀਰ ਹਨੈ ਤਿਸ ਮਾਰਤ,
ਜਿਸ ਦੇ ਇਹ ਤੀਰ ਮਾਰ ਦਿੰਦਾ ਉਹਨੂੰ ਮਾਰ ਕੇ ਧਰਤੀ ਤੇ ਸੁੱਟ ਦਿੰਦਾ ਹੈ।
ਗੁਰਪਾਸ ਮਹੰਤ ਕਿਰਪਾਲ ਕਰਿਓ,
ਇਧਰ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਉਦਾਸੀ ਮਹੰਤ ਕਿਰਪਾਲ ਦਾਸ ਜੀ ਖਲੋਤੇ ਹੋਏ ਨੇ। 500 ਮਹੰਤ ਸਨ ਜਿਹੜੇ ਦੁਸ਼ਮਣ ਫੌਜਾਂ ਦਾ ਆਉਣਾ ਸੁਣ ਕੇ ਹੀ ਪੱਤਰੇ ਵਾਚ ਗਏ ਸਨ, ਪਰ ਉਨ੍ਹਾਂ ਦੇ ਮੁਖੀ ਕਿਰਪਾਲ ਦਾਸ ਉਦਾਸੀ ਜੀ ਹੌਸਲਾ ਰੱਖ ਕੇ ਗੁਰੂ ਕੇ ਸਨਮੁਖ ਹੋ ਕੇ ਰਹੇ ਸੀ। ਉਹ ਜੰਗ ਦਾ ਨਜ਼ਾਰਾ ਸਤਿਗੁਰਾਂ ਦੇ ਕੋਲ ਖਲੋਤੇ ਹੋਏ ਵੇਖ ਰਹੇ ਸਨ।
ਅਵਲੋਕਤ ਕੋਪ ਵਿਸਾਲ ਭਰਿਓ,
ਜਦੋਂ ਹਯਾਤ ਖਾਂ ਨੂੰ ਇਉਂ ਵੱਧਦਿਆਂ ਤੱਕਿਆ, ਕਿਰਪਾਲ ਮਹੰਤ ਜੀ ਦੇ ਮਨ ਵਿਚ ਬਹੁਤ ਵੀਰ ਰਸ ਜਾਗਿਆ।
ਬਲ ਤੇਜ ਤੁਰੰਗ ਮਜੋਰ ਕਰੇ,
ਬੇਨਤੀ ਕਰਨ ਲੱਗਾ, ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬਲੀ ਘੋੜੇ ਨੂੰ ਬਹੁਤਾ ਤੇਜ ਕਰਕੇ ਦੜਾਉਂਦਿਆਂ ਦਚਾਉਂਦਿਆਂ ਹੋਇਆ,
ਅਮਰੇ ਦਲ ਕੋ ਬਹੁਤ ਰਾਸਰੇ,
ਸਾਡੀ ਫੌਜ ਨੂੰ ਬਹੁਤਾ ਡਰਾ ਰਿਹਾ ਹੈ, ਵਿਚਲਾ ਰਿਹਾ ਹੈ ਇਹ ਪਾਪੀ ਹਯਾਤ ਖਾਨ।
ਪ੍ਰਭ ਜੀ ਨਿਜ ਆਇਸ ਦਿਓ,
ਮਹਾਰਾਜ ਪ੍ਰਭ ਜੀ ਨਿਜ ਆਇਸ ਦੇਹ ਅਵੈ, ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰਕੇ ਹੁਣ ਆਪ ਜੀ ਆਗਿਆ ਬਖਸ਼ੋ।
ਇਸ ਸੰਗ ਲਣੋ ਨਾ ਹੀਰੋ ਸੁਖ ਮੈਂ
ਇਹਦੇ ਨਾਲ ਜਾ ਕੇ ਲੜਾਂ ਮਹਾਰਾਜ ਮੈਂ ਟਲਾਂਗਾ ਨਹੀਂ ਲੜਾਂਗਾ ਇਸ ਹਯਾਤ ਖਾਨ ਦੇ ਨਾਲ
ਬ੍ਰਿੰਦਨ ਤੋਂ ਗਨ ਮਾਰਤ ਹੈ
ਦੇਖੋ ਬਹੁਤੇ ਸੂਰਮਿਆਂ ਨੂੰ ਮਾਰਦਾ ਆਉਂਦਾ ਹੈ
ਨਿਜ ਅੰਗ ਬਚਾਏ ਪ੍ਰਹਾਰਤ ਹੈ
ਆਪਣੇ ਸਰੀਰ ਨੂੰ ਬਚਾ ਕੇ ਤੀਰਾਂ ਦਾ ਵਾਰ ਕਰ ਲਿਆ ਹੈ
ਹੱਥ ਪੂਰਮ ਮੈਂ ਰਿਪ ਪ੍ਰਾਨਨ ਕੋ
ਮਹਾਰਾਜ ਮੈਂ ਮੈਦਾਨੇ ਜੰਗ ਵਿਚ ਜਾਵਾਂਗਾ ਇਹਦੇ ਨਾਲ ਲੜਾਂਗਾ ਪਹਿਲਾਂ ਇਸ ਵੱਡੇ ਵੈਰੀ ਦੇ ਪ੍ਰਾਣਾਂ ਦਾ ਨਾਸ ਕਰਾਂਗਾ
ਹੁਣ ਆਨ ਬਿਲੋ ਕੋ ਆਨਨ ਕੋ
ਇਹਨੂੰ ਮਾਰ ਕੇ ਮੈਂ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਆ ਕੇ ਕਰਾਂਗਾ
ਕਲਗੀ ਤਲਿਓ ਮੁਸਕਾਏ ਕਯੋ
ਉਦਾਸੀ ਕਿਰਪਾਲ ਦਾਸ ਮਹੰਤ ਦੇ ਇਹ ਦਲੇਰੀ ਭਰੇ ਬਚਨ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਕਹਿਣ ਲੱਗੇ
ਤੁਮ ਬਾਤਨ ਕੇਰ ਪ੍ਰਤਾਪ ਲਿਓ
ਮਹਾਰਾਜ ਕਹਿਣ ਲੱਗੇ ਕਿਰਪਾਲ ਦਾਸ ਜੀ ਤੁਸੀਂ ਤਪਸਵੀ ਹੋ ਬੰਦਗੀ ਵਾਲੇ ਹੋ ਤੁਹਾਡੇ ਬਚਨਾਂ ਦਾ ਹੀ ਬੜਾ ਵੱਡਾ ਪ੍ਰਤਾਪ ਅਸੀਂ ਜਾਣਿਆ ਹੈ
ਪਰ ਦੇ ਫਤਿਹ ਗੁਰ ਪਾਵੇਂਗੇ
ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੋ ਬੰਦਗੀ ਕਰਦੇ ਨੇ ਜੋ ਸਿਮਰਨ ਕਰਦੇ ਨੇ ਉਹਨਾਂ ਨੂੰ ਮਾਣ ਸਤਿਕਾਰ ਬਖਸ਼ਦੇ ਨੇ ਮੇਰੇ ਪਿਆਰੇ ਸਤਿਗੁਰੂ ਜੀ ਕਹਿੰਦੇ ਮਹੰਤ ਜੀ ਤੁਸੀਂ ਤਾਂ ਮੂੰਹੋਂ ਵਰਦਾਨ ਹੀ ਦੇ ਦੇਵੋ ਨਾ ਕਿ ਗੁਰੂ ਕੀ ਜਿੱਤ ਹੋਵੇ ਤਾਂ ਗੁਰੂ ਕਾ ਦਲ ਜਿੱਤ ਪ੍ਰਾਪਤ ਕਰੇਗਾ
ਬ੍ਰਿੰਦ ਖਪਾਏਵ ਆਵੇਂਗੇ
ਸਾਰੇ ਦੁਸ਼ਮਣਾਂ ਨੂੰ ਨਾਸ ਕਰਕੇ ਖਪਾ ਦੇਣਗੇ ਸਾਡੇ ਗੁਰੂ ਪਿਆਰੇ
ਇਹ ਸੰਤਨ ਕੀ ਨਿਤ ਰੀਤ ਹੈ
ਜਿਹੜੇ ਬੰਦਗੀ ਵਾਲੇ ਸੰਤ ਨੇ ਉਹਨਾਂ ਦੀ ਤਾਂ ਨਿਤਾ ਪ੍ਰਤੀ ਐਸੀ ਰੀਤ ਹੈ
ਹੋਏ ਹਾਰ ਵਿਜੈ ਬਰ ਸਰਾਪ ਕੈ
ਜੇ ਸਰਾਪ ਦੇ ਦੇਣ ਤਾਂ ਹਾਰ ਹੋ ਜਾਵੇ ਜੇ ਵਰ ਦੇ ਦਾਨ ਤਾਂ ਜਿੱਤ ਹੋ ਜਾਵੇ ਇਹ ਬੰਦਗੀ ਵਾਲੇ ਸੰਤਾਂ ਮਹਾਤਮਾ ਦੀ ਸਮਰੱਥਾ ਹੈ
ਹੁਣ ਫੇਰ ਕਿਰਪਾਲ ਬਖਾਨਤ
ਮਹਾਰਾਜ ਜੀ ਦੇ ਵਡਿਆਈ ਭਰੇ ਬਚਨ ਸੁਣ ਕੇ ਕਿਰਪਾਲ ਦਾਸ ਜੀ ਫੇਰ ਕਹਿਣ ਲੱਗੇ
ਰਸ ਵੀਰ ਵਧਿਓ ਰਿਸ ਠਾਨਤ
ਜਿਨ੍ਹਾਂ ਦੇ ਹਿਰਦੇ ਵਿਚ ਵੀਰ ਰਸ ਬਹੁਤ ਜ਼ਿਆਦਾ ਵਧਿਆ ਬੜੇ ਗੁੱਸੇ ਦੇ ਭਰੇ ਹੋਏ ਹਨ
ਪ੍ਰਭ ਜੀ ਰਣ ਮੈਂ ਤੁਮ ਸੰਗ ਖੜਿਓ
ਬੇਨਤੀ ਕਰਨ ਲੱਗੇ ਮਹੰਤ ਕਿਰਪਾਲ ਦਾਸ ਜੀ ਹੇ ਸਤਿਗੁਰੂ ਜੀ ਜਦੋਂ ਦਾ ਜੰਗ ਚੱਲ ਰਿਹਾ ਮੈਂ ਆਪ ਜੀ ਦੇ ਕੋਲ ਹੀ ਖਲੋਤਾ ਹੋਇਆ ਹਾਂ
ਇਕ ਲੂਣ ਹਰਾਮ ਪਠਾਨ ਅਰਿਓ
ਉਦੋਂ ਦਾ ਮੈਂ ਆਪ ਜੀ ਦੇ ਕੋਲ ਖਲੋਤਾ ਹੋਇਆ ਸਾਰਾ ਜੰਗ ਦੇਖ ਹੀ ਰਿਹਾ ਸਾਂ ਪਰ ਆਹ ਹੁਣ ਜਿਹੜਾ ਲੂਣ ਹਰਾਮੀ ਹੈ ਨਾ ਜਿਹੜਾ ਗੁਰੂ ਘਰ ਤੋਂ ਤਨਖਾਹ ਲੈਂਦਾ ਰਿਹਾ ਆਪਣਾ ਟੱਬਰ ਪਾਲਦਾ ਰਿਹਾ ਆਪਣੇ ਸਾਥੀਆਂ ਨੂੰ ਪਾਲਦਾ ਰਿਹਾ ਨਿਹਾਰੀਆਂ ਛਕਦਾ ਰਿਹਾ ਹਯਾਤ ਖਾਨ ਲੂਣ ਹਰਾਮੀ ਇਹਨੂੰ ਵੇਖ ਕੇ ਅੜੇ ਹੋਏ ਨੂੰ
ਮੈਂ ਜਾਏ ਸਿਓ ਰਿਪ ਕੇ ਬਲਕੋ
ਮਹਾਰਾਜ ਮੈਥੋਂ ਸਹਾਰਿਆ ਨਹੀਂ ਜਾਂਦਾ ਤੇ ਕਈਆਂ ਕੋਲੋਂ ਇਹਦਾ ਜ਼ੋਰ ਵੀ ਨਹੀਂ ਝੱਲਿਆ ਜਾ ਰਿਹਾ ਜਿੰਨੇ ਜ਼ੋਰ ਨਾਲ ਵੱਧਦਾ ਆਉਂਦਾ ਹੈ
ਪਰ ਘਾਤ ਡਰਾਵਤ ਹੈ ਦਲ ਕੋ
ਮਹਾਰਾਜ ਬੜੀਆਂ ਘਾਤਾਂ ਲਾ ਲਾ ਕੇ ਬੜੇ ਤਰੀਕਿਆਂ ਦੇ ਨਾਲ ਮੈਦਾਨੇ ਜੰਗ ਵਿਚ ਵੱਧਦਿਆਂ ਸਾਡੇ ਦਲ ਨੂੰ ਡਰਾ ਰਿਹਾ ਹੈ
ਕਲਗੀ ਧਰਿਓ ਜਬ ਬੈਨ ਸੁਣੈ
ਮਹੰਤ ਜੀ ਦੇ ਬਚਨ ਕਲਗੀ ਧਰ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਦੇ ਸੁਣੇ
ਹੋਏ ਪ੍ਰਸੰਨ ਮਿਸਾਲ ਬਣੇ
ਮਹਾਰਾਜ ਬਹੁਤ ਹੀ ਪ੍ਰਸੰਨ ਹੋਏ ਆਪਣੇ ਹਿਰਦੇ ਵਿਚ ਤੇ ਬਚਨ ਕਰਨ ਲੱਗੇ
ਹਥਿਆਰ ਕਾ ਜੋ ਪ੍ਰਹਾਰੋਗੇ
ਮਹਾਰਾਜ ਕਹਿਣ ਲੱਗੇ ਮਹੰਤ ਜੀ ਤੁਹਾਡੇ ਕੋਲ ਹਥਿਆਰ ਕਿਹੜਾ ਜਿਹੜਾ ਤੁਸੀਂ ਜਾ ਕੇ ਮਾਰੋਗੇ ਜਿਹਦੇ ਨਾਲ ਜੰਗ ਕਰੋਗੇ ਕਿੱਥੇ ਨੇ ਤੁਹਾਡੇ ਸ਼ਸਤਰ ਕਿਹੜਾ ਹਥਿਆਰ ਹੈ ਤੁਹਾਡੇ ਕੋਲ
ਇਹ ਬਲ ਤੇ ਅਰੀ ਮਾਰੋਗੇ
ਕਿਉਂਕਿ ਦੁਸ਼ਮਣ ਨੂੰ ਮਾਰਨ ਵਾਸਤੇ ਸ਼ਸਤਰ ਦੀ ਲੋੜ ਹੈ ਕਿਹੜੇ ਸ਼ਸਤਰ ਦੇ ਬਲ ਨਾਲ ਤੁਸੀਂ ਦੁਸ਼ਮਣ ਨੂੰ ਮਾਰੋਗੇ
ਤਲਵਾਰ ਤੁਫੰਗ ਨਾ ਤੁਮਰ
ਨਾ ਤੁਹਾਡੇ ਕੋਲ ਤਲਵਾਰ ਹੈ ਨਾ ਬੰਦੂਕ ਹੈ ਨਾ ਕੋਈ ਵਰਸ਼ਾ ਵਗੈਰਾ ਹੈ
ਅਨਬਾਨ ਮਹਾ ਨਹੀਂ ਕਰੈ
ਤੇ ਨਾ ਹੀ ਤੁਹਾਡੇ ਕੋਲ ਕੋਈ ਬਹੁਤਾ ਚੰਗਾ ਕੋਈ ਤੀਰ ਕਮਾਨ ਵੀ ਕਿਸੇ ਤਰ੍ਹਾਂ ਦਾ ਨਹੀਂ ਹੈ
ਮੈਂ ਡਰ ਮੈਂ ਵਾਰ ਬਚਾਵਨ ਅੰਗਨ ਕੋ
ਤੁਹਾਡੇ ਕੋਲ ਆਪਣੇ ਅੰਗਾਂ ਨੂੰ ਬਚਾਉਣ ਵਾਸਤੇ ਢਾਲ ਵੀ ਨਹੀਂ ਹੈ ਕਿ ਜੇ ਦੁਸ਼ਮਣ ਤੁਹਾਡੇ ਤੇ ਵਾਰ ਕਰ ਦੇਵੇ ਤਾਂ ਢਾਲ ਤੇ ਰੋਕ ਲਵੋ ਉਹ ਢਾਲ ਵੀ ਤੁਹਾਡੇ ਕੋਲ ਹੈ ਨਹੀਂ
ਜੰਗ ਚਹੋ ਅਰੀ ਭੰਗਨ ਕੋ
ਜਦੋਂ ਢਾਲ ਤਲਵਾਰ ਕਿਸੇ ਤਰ੍ਹਾਂ ਦਾ ਸ਼ਸਤਰ ਬਸਤਰ ਤੁਹਾਡੇ ਕੋਲ ਹੈ ਹੀ ਕੋਈ ਨਹੀਂ ਤਾਂ ਫੇਰ ਦੁਸ਼ਮਣ ਨੂੰ ਮਾਰਨ ਦੀ ਗੱਲ ਕਿਵੇਂ ਕਰਦੇ ਹੋ ਕਿਵੇਂ ਜੰਗ ਕਰਨਾ ਚਾਹੁੰਦੇ ਹੋ
ਸੁਣ ਸੰਤ ਕਿਰਪਾਲ ਕਿਰਪਾਲ ਲਇਓ
ਜਦੋਂ ਸਤਿਗੁਰੂ ਕਿਰਪਾਲੂ ਸਤਿਗੁਰਾਂ ਦੇ ਬਚਨ ਮਹੰਤ ਕਿਰਪਾਲ ਜੀ ਨੇ ਇਹ ਸੁਣੇ ਨਾ ਇਸ ਤਰ੍ਹਾਂ ਦੇ
ਮਾਤਲ ਵੀਰ ਕਿਰਪਾਲ ਚਯੋ
ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਜੀ ਉਹ ਵੀ ਕੋਲ ਹੀ ਖਲੋਤੇ ਹੋਏ ਨੇ
ਕੁਤਕਾਏ ਬਾਂਦੇ ਮੋਏ ਕਯੋ
ਮਹੰਤ ਕਿਰਪਾਲ ਦਾਸ ਜੀ ਕਹਿਣ ਲੱਗੇ ਮਹਾਰਾਜ ਫੇਰ ਕੀ ਹੋਇਆ ਜੇ ਕੋਈ ਢਾਲ ਤਲਵਾਰ ਨਹੀਂ, ਬੰਦੂਕ ਤੀਰ ਤਲਵਾਰ ਨਹੀਂ, ਆ ਕੁਤਕਾ ਮੇਰੇ ਮੋਢੇ ਤੇ ਕਾਹਦੇ ਵਾਸਤੇ ਰੱਖਿਆ ਹੋਇਆ? ਕੁਤਕਾ ਕਹਿੰਦੇ ਨੇ ਮੋਟਾ ਜਿਹਾ ਡੰਡਾ ਜਿਹਦੇ ਨਾਲ ਸ਼ਰਦਾਈ ਰਗੜੀ ਜਾਂਦੀ ਹੈ, ਲੰਬਾਈ ਵਿਚ ਘੱਟ ਹੁੰਦਾ, ਮੋਟਾਈ ਥੋੜੀ ਵੱਧ ਹੁੰਦੀ ਹੈ। ਕਹਿਣ ਲੱਗਾ ਆ ਕੁਤਕਾ ਮੇਰੇ ਮੋਢੇ ਤੇ ਕਾਹਦੇ ਵਾਸਤੇ ਮੈਂ ਰੱਖਿਆ ਹੋਇਆ ਹੈ?
ਆਯੁਧ ਦੀਰਘ ਹੱਥ ਗਯੋ,
ਮਹਾਰਾਜ ਇਹੀ ਮੈਂ ਆਪਣੇ ਹੱਥਾਂ ਵਿਚ ਆਪਣਾ ਵੱਡਾ ਸ਼ਸਤਰ ਪਕੜਿਆ ਹੈ, ਇਹਦੇ ਨਾਲ ਹੀ ਹਿਆਤ ਖਾਨ ਨੂੰ ਮਾਰਾਂਗਾ।
ਇੱਕ ਸੰਘ ਹਯਾਤ ਪ੍ਰਹਾਰ ਕਰੋ,
ਹਯਾਤ ਖਾਨ ਤੇ ਇੱਕੋ ਵਾਰ ਹੀ ਇਹਦਾ ਵਾਰ ਕਰਾਂਗਾ ਮੈਂ ਇਸ ਕੁਤਕੇ ਦਾ।
ਕਮਰੋ ਬਲ ਪਾਏ ਹੱਥ ਨਾ ਡਰੋ,
ਆਪ ਜੀ ਦਾ ਬਲ ਪਾ ਕੇ ਆਪ ਜੀ ਦੀ ਕਿਰਪਾ ਪਾ ਕੇ ਰਤੀ ਭਰ ਨਹੀਂ ਡਰਾਂਗਾ ਮੈਂ।
ਜੇ ਲੋ ਚੱਲ ਜਾਏ ਨਾ ਛੋੜੋਂਗੋ,
ਜਿੱਥੋਂ ਤੱਕ ਵੀ ਚੱਲਿਆ ਜਾਏ ਹਯਾਤ ਖਾਨ ਭੱਜ ਲਏ, ਜਿੱਥੋਂ ਤੱਕ ਭੱਜਣਾ ਜਿੱਥੋਂ ਤੱਕ ਵੀ ਜਾਵੇਗਾ ਮੈਂ ਛੱਡਾਂਗਾ ਨਹੀਂ।
ਇੱਕ ਵਾਰ ਕਰੋ ਸਿਰ ਫੋਰੋਂਗੋ,
ਆਪਣੇ ਕੁਤਕੇ ਦਾ ਇੱਕੋ ਵਾਰ ਕਰਕੇ ਉਹਦਾ ਸਿਰ ਫੇ ਦੇਵਾਂਗਾ।
ਸੁਣ ਮਾਤਲ ਧੀਰ ਕਿਰਪਾਲ ਕਹੇ,
ਉਸ ਵਕਤ ਇੰਨੇ ਧੀਰਜ ਭਰੇ ਬਚਨ ਸੁਣੇ ਜਦੋਂ ਮਹੰਤ ਕਿਰਪਾਲ ਜੀ ਦੇ ਸਤਿਗੁਰੂ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ
ਤਪ ਤੇਜ ਵਿਸਾਲ ਕਿਰਪਾਲ ਆਹੋ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾਲ ਮਹੰਤ ਜੀ ਦਾ ਤਪ ਤੇਜ ਬਹੁਤ ਵੱਡਾ ਹੈ।
ਕਹਿ ਦਿਓ ਕਿਰਪਾਲ ਸੋ ਆਏ ਸਕੋ,
ਹੇ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰਕੇ ਆਗਿਆ ਦੇ ਦੇਵੋ ਮਹੰਤ ਜੀ ਨੂੰ।
ਰਣ ਸਾਥ ਪਠਾਨ ਪਿੱਛੋਂ ਇਸਕੋ,
ਹੁਣ ਮਹੰਤ ਜੀ ਦਾ ਜੰਗ ਵੇਖਾਂਗੇ ਹਯਾਤ ਖਾਨ ਪਠਾਨ ਦੇ ਨਾਲ ਕਿਸ ਤਰ੍ਹਾਂ ਹੁੰਦਾ ਹੈ।
ਮੁਸਕਾਏ ਪ੍ਰਭੂ ਤਬ ਬਾਤ ਕਰੋ,
ਮੁਸਕਰਾਉਂਦਿਆਂ ਹੋਇਆਂ ਪ੍ਰਭੂ ਸਰੂਪ ਸਤਿਗੁਰੂ ਜੀ ਨੇ ਬਚਨ ਕਹੇ।
ਹਤ ਖਾਨ ਹਯਾਤ ਹਿਰਦੇ ਜੋ ਚਰੋ,
ਕਹਿਣ ਲੱਗੇ ਚੰਗਾ ਮਹੰਤ ਕਿਰਪਾਲ ਜੀ ਜੇ ਤੁਹਾਡੇ ਹਿਰਦੇ ਦੀ ਇਹੀ ਇੱਛਾ ਹੈ ਜਾਓ ਫਿਰ ਹਯਾਤ ਖਾਨ ਨੂੰ ਮਾਰ ਕੇ ਇਹਦੀ ਕੀਤੀ ਦਾ ਫਲ ਭੁਗਤਾਓ।
ਵਿਦਤੀ ਜਗ ਮੈਂ ਜਿਮ ਭੀਮ ਗਦਾ,
ਜਿਵੇਂ ਦੁਨੀਆਂ ਦੇ ਵਿਚ ਭੀਮ ਦੀ ਗਦਾ ਬੜੀ ਮਸ਼ਹੂਰ ਹੈ ਨਾ, ਭੀਮ ਦੀ, ਭੀਮ ਸੈਨ ਜੋ ਪਾਂਡਵਾਂ ਦਾ ਭਰਾ ਹੋਇਆ, ਪਾਂਡਵਾਂ ਵਿਚੋਂ ਗਦਾ ਯੁੱਧ ਉਹਦਾ ਬਹੁਤ ਜ਼ਿਆਦਾ ਮਸ਼ਹੂਰ ਹੈ। ਵੱਖਰੇ ਵੱਖਰੇ ਜਿਹੜੇ ਸੂਰਮੇ ਸਨਾਤਨ ਮਤ ਵਿਚ ਵੀ ਹੋਏ ਉਹਨਾਂ ਦੇ ਵੱਖਰੇ ਵੱਖਰੇ ਸ਼ਸਤਰ ਮਸ਼ਹੂਰ ਨੇ, ਜਿਵੇਂ ਅਰਜਨ ਦਾ ਤੀਰ ਕਮਾਨ ਮਸ਼ਹੂਰ ਹੈ, ਭੀਮ ਦੀ ਗਦਾ ਜਿਸ ਨੂੰ ਗੁਰਜ ਵੀ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਵੇਂ ਭੀਮ ਦੀ ਗਦਾ ਬੜੀ ਪ੍ਰਸਿੱਧ ਹੈ ਨਾ ਜਗਤ ਵਿਚ,
ਕੁਤਕਾ ਤਿਮ ਜਾਣੈ ਲੋਕ ਸਦਾ,
ਇਵੇਂ ਸਾਰੇ ਲੋਕ ਤੁਹਾਡੇ ਕੁਤਕੇ ਨੂੰ ਚੇਤੇ ਰੱਖਿਆ ਕਰਨਗੇ, ਤੁਹਾਡਾ ਕੁਤਕਾ ਹੀ ਮਸ਼ਹੂਰ ਹੋਵੇਗਾ।
ਗੁਰ ਕੇ ਸੁਣਵਾ ਕੇ ਆਨੰਦ ਪਇਓ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਮਹੰਤ ਕਿਰਪਾਲ ਦਾਸ ਜੀ ਆਨੰਦਿਤ ਹੋ ਗਏ।
ਬਲ ਹੱਥ ਸੁਆਤ ਸੰਭਾਲ ਲਿਓ,
ਬੜੇ ਬਲ ਦੇ ਨਾਲ ਆਪਣੇ ਹੱਥਾਂ ਵਿਚ ਆਪਣਾ ਉਹ ਕੁਤਕਾ ਉਹ ਮੋਟਾ ਸੋਟਾ ਸੰਭਾਲਿਆ।
ਜੇ ਦੀਰਗ ਦੇ ਸੁਪੇਟ ਮਾਂ,
ਮਹੰਤ ਜੀ ਲੰਮਾ ਲੰਮਾ ਸਮਾਂ ਚੌਂਕੜਾ ਲਾਈ ਰੱਖਦੇ ਸਨ, ਬੰਦਗੀ ਕਰਦੇ ਸਨ, ਔਰ ਇਉਂ ਜੋ ਕੋਈ ਸ਼ਰਧਾਲੂ ਸੰਗਤਾਂ ਪ੍ਰਸ਼ਾਦਾ ਪਾਣੀ ਛਕਾਉਂਦੀਆਂ ਚੰਗਾ ਖੁੱਲਾ ਛਕਦੇ ਸਨ, ਜਿਸ ਕਰਕੇ ਸਰੀਰ ਦਾ ਆਕਾਰ ਵੀ ਤਗੜਾ ਸੀ ਔਰ ਪੇਟ ਵੀ ਕਾਫੀ ਵਧਿਆ ਹੋਇਆ ਸੀ।
ਕੁਝ ਲੰਬ ਦੋ ਬਦ ਓਜਲਾ,
ਬਾਹਾਂ ਵੀ ਬੜੀਆਂ ਲੰਬੀਆਂ ਸਨ ਮਹੰਤ ਕਿਰਪਾਲ ਜੀ ਦੀਆਂ, ਪਰ ਸਰੀਰ ਭਾਵੇਂ ਮੋਟਾ ਸੀ ਭਾਰਾ ਸੀ ਪਰ ਇਹ ਨਹੀਂ ਕਿ ਐਵੇਂ ਫੁੱਲ ਫੁੱਲ ਜਿਹੇ ਹੋਣ ਕਮਜ਼ੋਰ ਜਿਹੇ, ਨਹੀਂ ਬੜਾ ਬਲੀ ਸਰੀਰ ਸੀ, ਬਲਵਾਨ ਸਨ।
ਜੱਟ ਜੂਟ ਜਟਿਓ ਜੇ ਸੀਸ ਦਰੇ,
ਜਟਾ ਜੂਟ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਪਰ ਜੂੜਾ ਧਾਰਨ ਕੀਤਾ ਜੜਾਵਾਂ ਦਾ,
ਸਭ ਅੰਗਨ ਬੀਚ ਬੇਭੂਤ ਦਰੇ,
ਕਿਉਂਕਿ ਉਦਾਸੀ ਸੰਪਰਦਾ ਨਾਲ ਸੰਬੰਧ ਰੱਖਦੇ ਨੇ, ਧੂਣੇ ਦੀ ਵਿਭੂਤ ਸਾਰੇ ਅੰਗਾਂ ਤੇ ਮਲੀ ਹੋਈ ਸੀ।
ਨਿਜ ਤੇਜ ਤੁਰੰਗ ਤਵਾਈ ਚੱਲਿਓ,
ਘੋੜੇ ਤੇ ਅਸਵਾਰ ਹੋਏ ਮਹੰਤ ਕਿਰਪਾਲ ਦਾਸ ਜੀ ਤੇ ਘੋੜੇ ਨੂੰ ਤੇਜ਼ੀ ਨਾਲ ਦੌੜਾ ਕੇ ਚੱਲ ਪਏ।
ਦਲ ਖਾਨਨ ਕੋ ਤਤਕਾਲ ਦਲਿਓ,
ਝਟ ਜਾ ਕੇ ਜਿਹੜਾ ਖਾਣਾ ਪਠਾਣਾ ਦਾ ਦਲ ਸੀ ਉਹਨੂੰ ਦਲ ਮਲ ਦਿੱਤਾ।
ਤਨ ਪੈਰ ਵਪੇਕ ਸੁਪੈਦ ਕਰਿਓ,
ਕਿਉਂਕਿ ਸਰੀਰ ਤੇ ਸਾਰੀ ਸਵਾਹ ਮਲੀ ਹੋਈ ਹੈ, ਕਿਉਂ ਚਿੱਟੇ ਰੰਗ ਦਾ ਸਰੀਰ ਦਿਸਦਾ, ਬੜਾ ਭਿਆਨਕ ਜਿਹਾ ਨਜ਼ਰੀ ਆਉਂਦਾ ਦੁਸ਼ਮਣਾਂ ਨੂੰ।
ਲਾਲ ਸਕੋਪ ਬਰਿਓ,
ਤੇ ਵੀਰ ਰਸ ਦੇ ਵਿਚ ਚਿਹਰਾ ਵੀ ਤੇ ਅੱਖਾਂ ਵੀ ਲਾਲ ਹੋਈਆਂ ਹੋਈਆਂ ਹਨ।
ਡਰ ਪਾਏ ਪਠਾਨਨ ਅਗਰ ਬਯੋ,
ਹੁਣ ਇਉਂ ਅਗਾਂਹ ਹੋ ਕੇ ਪਠਾਣਾ ਨੂੰ ਚੰਗੀ ਤਰ੍ਹਾਂ ਡਰਾਇਆ, ਕਈਆਂ ਨੂੰ ਇਉਂ ਭਜਾਇਆ, ਕਈਆਂ ਨੂੰ ਘੋੜੇ ਹੇਠਾਂ ਦਰੜਿਆ, ਸਿੱਧੇ ਹਿਆਤ ਖਾਨ ਵੱਲ ਨੂੰ ਵੱਧਦੇ ਜਾਂਦੇ ਹਨ।
ਤਤਕਾਲ ਹਿਆਤ ਬੰਗਾਰ ਲਿਓ,
ਇਹ ਬਹੁਤ ਜਲਦੀ ਹੀ ਹਿਆਤ ਖਾਨ ਦੇ ਸਾਹਮਣੇ ਪਹੁੰਚ ਕੇ ਲਲਕਾਰਾ ਮਾਰਿਆ,
ਕਿਤ ਜਾਤ ਭਜਿਓ ਕਿਤ ਹੋ ਖਰਿਓ।
ਉੱਚੀ ਸਾਰੀ ਵੰਗਾਰ ਪਾਈ ਮਹੰਤ ਕਿਰਪਾਲ ਜੀ ਨੇ ਹਿਆਤ ਖਾਨ ਨੂੰ, ਉਹ ਪਾਪੀਆ ਲੂਣ ਹਰਾਮੀਆਂ ਕਿੱਧਰ ਭੱਜਿਆ ਜਾਣਾ, ਆ ਮੇਰੇ ਸਾਹਮਣੇ ਖੜਾ ਹੋ ਜਰਾ।
ਮਮ ਸਾਥ ਕਿਰਪਾਨ ਨਿਕਾਰ ਲੜਿਓ,
ਮੇਰੇ ਨਾਲ ਕਿਰਪਾਨ ਕੱਢ ਕੇ ਲੜ, ਹੁਣ ਤੂੰ ਜਿਹੜੇ ਤੀਰ ਚਲਾ ਰਿਹਾ ਬਥੇਰੇ ਚਲਾ ਲਏ, ਮੈਂ ਆਇਆ ਤੇਰੇ ਨਾਲ ਲੜਨ ਵਾਸਤੇ, ਕੱਢ ਆਪਣੀ ਤਲਵਾਰ ਲੜ ਮੇਰੇ ਨਾਲ, ਭਲਾ ਕਿੰਨਾ ਕੁ ਲੜ ਸਕਦਾ ਤੂੰ।
ਹਮਰੇ ਬੋ ਵੀਰ ਹਤੇ ਰਣ ਮੈਂ,
ਬਥੇਰੇ ਸਾਡੇ ਸੂਰਮੇ ਤੂੰ ਜੰਗ ਵਿਚ ਮਾਰ ਲਏ ਨੇ,
ਅਬ ਸਨ ਮੁਕ ਤੀਰ ਧਰੋ ਮਨ ਮੈਂ,
ਹੁਣ ਮੇਰੇ ਸਾਹਮਣੇ ਹੌਸਲਾ ਧਾਰ ਹਾਂ ਜਰਾ।
ਸੁਨ ਖਾਨ ਮੁੜਿਓ ਲਲਕਾਰ ਤੇ,
ਲਲਕਾਰਿਆ ਮਹੰਤ ਕਿਰਪਾਲ ਦਾਸ ਜੀ ਨੇ, ਵੇਖਿਆ ਕਿ ਕੌਣ ਮੈਨੂੰ ਵੰਗਾਰਦਾ। ਹਿਆਤ ਖਾਨ ਮੁੜਿਆ ਕਿਰਪਾਲ ਦਾਸ ਵੱਲ ਨੂੰ,
ਜਿਮ ਨਾਗ ਕਿਤੋਂ ਚਹਿ ਦਬ ਤੇ,
ਜਿਵੇਂ ਨਾਗ ਕੋਈ ਫਨੀਅਰ ਨਾਗ ਤੁਰਿਆ ਜਾਂਦਾ ਹੋਵੇ, ਪਿੱਛੋਂ ਉਹਦੀ ਕੋਈ ਪੂਛ ਨੱਪ ਦੇਵੇ ਤਾਂ ਉਹ ਇਕਦਮ ਪਿਛਾਂਹ ਨੂੰ ਆਉਂਦਾ ਹੈ ਨਾ, ਇਉਂ ਹਿਆਤ ਖਾਨ ਵੰਗਾਰ ਸੁਣ ਕੇ ਪਿਛਾਂਹ ਨੂੰ ਮੁੜਿਆ।
ਹੋਏ ਸਮਕ ਦੋਨੋਂ ਵੀਰ ਕਰੇ,
ਦੋਨੋਂ ਬਹਾਦਰ ਸੂਰਮੇ ਆਹਮੋ ਸਾਹਮਣੇ ਹੋ ਗਏ,
ਤਲਵਾਰ ਨਿਕਾਰੀਏ ਕੋਪ ਬਰੇ,
ਬੜੇ ਗੁੱਸੇ ਵਿਚ ਆ ਕੇ ਹਿਆਤ ਖਾਨ ਨੇ ਮਿਆਨ ਵਿਚੋਂ ਤਲਵਾਰ ਕੱਢੀ,
ਕੁਤਕਾ ਬਡ ਮੋਟ ਸੰਭਾਰਤ ਬੈ,
ਬੜਾ ਕਹਿਰੀ ਵਾਰ ਕੀਤਾ ਹਿਆਤ ਖਾਨ ਨੇ ਮਹੰਤ ਕਿਰਪਾਲ ਦਾਸ ਜੀ ਉਪਰ, ਪਰ ਬੜੀ ਫੁਰਤੀ ਨਾਲ ਮਹੰਤ ਕਿਰਪਾਲ ਜੀ ਨੇ ਆਪਣਾ ਉਹ ਕੁਤਕਾ ਹੀ ਅੱਗੇ ਕਰਕੇ ਉਹਦਾ ਵਾਰ ਸੰਭਾਲ ਲਿਆ।
ਦਲ ਦੋਇਨ ਕੇ ਪਟ ਦੇਖ ਸਬੈ,
ਦੋਵਾਂ ਹੀ ਦਲਾਂ ਦੇ ਸੂਰਮੇ ਖੜੇ ਹੋ ਕੇ ਵੇਖਣ ਲੱਗ ਪਏ। ਹੈਰਾਨੀ ਗੁਰਸਿੱਖਾਂ ਵਾਸਤੇ ਵੀ ਹੈ ਤੇ ਹੈਰਾਨੀ ਪਠਾਣਾਂ ਦੇ ਵਾਸਤੇ ਵੀ ਹੈ, ਕਿਉਂਕਿ ਹਿਆਤ ਖਾਨ ਨਾਲ ਦੇ ਪਠਾਣ ਵੀ ਕਿਰਪਾਲ ਜੀ ਨੂੰ ਜਾਣਦੇ ਨੇ ਨਾ, ਕਿਉਂਕਿ ਰਹੇ ਸਨ ਗੁਰੂ ਘਰ ਦੇ ਵਿਚ। ਉਹ ਵੀ ਵੇਖਦੇ ਨੇ ਕਿ ਅੱਜ ਇਹ ਜਟਾ ਜੂਟ ਉਦਾਸੀ ਸਾਧੂ ਇਹ ਲੜਨ ਵਾਸਤੇ ਆ ਗਿਆ। ਸਿੱਖਾਂ ਦੇ ਮਨ ਵਿਚ ਵੀ ਇਸ ਗੱਲ ਦੀ ਹੈਰਾਨੀ ਹੈ। ਦੋਹਾਂ ਪਾਸਿਆਂ ਦੇ ਸੂਰਮੇ ਖਲੋ ਕੇ ਇਨ੍ਹਾਂ ਦੋਹਾਂ ਦਾ ਜੰਗ ਵੇਖਣ ਲੱਗ ਪਏ।
ਲਖ ਸਾਧ ਵਿਭੂਤ ਜਿਹੜਾ ਉਧਰੇ,
ਦੇਖਿਆ ਕਿ ਵਿਭੂਤੀ ਮਲੀ ਹੋਈ ਜਟਾਧਾਰੀ ਸਾਧੂ ਇਹ ਲੜਨ ਵਾਸਤੇ ਆਇਆ।
ਗਿਰਨਾਥ ਪਠਾਨ ਦਿਸੰਤ ਖਰੇ,
ਪਹਾੜੀਏ ਪਹਾੜੀ ਰਾਜੇ ਪਠਾਨ ਜਿੰਨੇ ਵੀ ਸਨ ਉਹ ਸਾਰੇ ਖਲੋਤੇ ਵੇਖਣ ਲੱਗ ਪਏ।
ਜੁੱਧ ਪੱਲੋ ਹੱਥ ਸਾਧ ਕੀਓ,
ਉਸ ਵੇਲੇ ਇਹੋ ਜਿਹਾ ਯੁੱਧ ਸਾਧ ਨੇ ਬੜੇ ਸੁੰਦਰ ਤਰੀਕੇ ਨਾਲ ਕੀਤਾ।
ਇਤ ਮਾਰਨ ਕੇਤਕ ਕਾ ਕੁਤਕਾ ਸੁਲਿਓ,
ਪਠਾਨ ਹਿਆਤ ਖਾਨ ਨੂੰ ਮਾਰਨ ਵਾਸਤੇ ਆਪਣੇ ਕੁਤਕੇ ਨੂੰ ਸੰਭਾਲਿਆ ਹੈ।
ਤਜ ਕਹਿਰਨ ਦੇਖ, ਤਦ ਕਹਿਰਨ ਦੇਖਨ ਦੋਇਨ ਕੋ,
ਸਾਰੇ ਸੂਰਮੇ ਜੰਗ ਨੂੰ ਛੱਡ ਕੇ ਇਨ੍ਹਾਂ ਦੋਹਾਂ ਨੂੰ ਵੇਖਣ ਲਈ ਇਕੱਤਰ ਹੋ ਗਏ। ਇਸ ਨੂੰ ਕਹਿੰਦੇ ਨੇ ਦਵੰਦ ਯੁੱਧ, ਦੋ ਸੂਰਮਿਆਂ ਦਾ ਯੁੱਧ ਜਿਹੜਾ ਕਿ ਨਿਰਣਾਇਕ ਹੋ ਨਿਬੜਦਾ ਹੈ। ਜਦੋਂ ਦਵੰਦ ਯੁੱਧ ਹੁੰਦਾ ਤਾਂ ਬਾਕੀ ਜੰਗ ਰੁਕ ਜਾਂਦਾ ਤੇ ਦੋਹਾਂ ਦਲਾਂ ਦੇ ਸੂਰਮੇ ਉਸ ਦਵੰਦ ਯੁੱਧ ਨੂੰ ਵੇਖਦੇ ਨੇ। ਇਉਂ ਕਿਰਪਾਲ ਦਾਸ ਤੇ ਹਿਆਤ ਖਾਨ ਦਾ ਦਵੰਦ ਯੁੱਧ ਹੋਣ ਲੱਗਾ, ਲੜਨੋਂ ਰੁਕ ਕੇ ਸਾਰੇ ਸੂਰਮੇ ਇਨ੍ਹਾਂ ਦਾ ਜੰਗ ਵੇਖਣ ਲੱਗ ਪਏ।
ਪੂਰਬ ਕੀ ਨਸ ਕੋਈ ਨਾ ਕੋ,
ਹਾਂਜੀ
ਇਮ ਪੂਰਬ ਕੀ ਨਸ ਕੋਈ ਨਾ ਕੋ,
ਇਹੋ ਜੀ ਕਰਨੀ ਪਹਿਲਾਂ ਕਿਸੇ ਮਹੰਤ ਨੇ ਕਿਸੇ ਤਪਸਵੀ ਨੇ ਨਹੀਂ ਕੀਤੀ ਹੋਣੀ ਜੋ ਮਹੰਤ ਕਿਰਪਾਲ ਜੀ ਕਰ ਰਹੇ ਨੇ। ਜਟਾਜੂਟ ਸਾਧੂ ਕਦੇ ਸ਼ਸਤਰ ਪਕੜ ਕੇ ਮੈਦਾਨੇ ਜੰਗ ਵਿਚ ਨਹੀਂ ਉਤਰੇ। ਇਹ ਪਹਿਲਾ ਮੌਕਾ ਹੈ ਕਿ ਇੱਕ ਜਟਾਜੂਟ ਸਾਧੂ ਆ ਰਿਹਾ ਹੈ ਜੰਗ ਲੜਨ ਵਾਸਤੇ, ਤਾਂ ਹੀ ਸਾਰੇ ਵੇਖਣ ਵਾਸਤੇ ਇਕੱਠੇ ਹੋ ਗਏ ਨੇ।
ਕਰ ਤੇਜ ਤੁਰੰਗ ਪਠਾਨ ਆਇਓ,
ਪਠਾਨ ਹਿਆਤ ਖਾਨ ਆਪਣੇ ਘੋੜੇ ਨੂੰ ਤੇਜ ਕਰਕੇ ਵਧਿਆ ਮਹੰਤ ਕਿਰਪਾਲ ਦਾਸ ਵੱਲੇ।
ਤਲਵਾਰ ਨਿਕਾਰ ਉਭਾਰ ਲਿਓ,
ਇੱਕ ਵਾਰ ਫੇਰ ਆਪਣੀ ਤਲਵਾਰ ਉੱਚੀ ਚੁੱਕ ਕੇ ਵਾਰ ਕਰਨ ਦਾ ਯਤਨ ਕੀਤਾ।
ਔਰ ਧੀਰਜ ਸਮਕ ਸਾਧ ਖਰਿਓ,
ਇਧਰ ਸਾਧ ਵੀ ਬੜੀ ਧੀਰਜ ਦੇ ਨਾਲ ਸਾਹਮਣੇ ਅੜਿਆ ਹੋਇਆ ਘੋੜ ਸਵਾਰ।
ਕੁਤਕਾ ਗੈਨੈਕ ਨਹੀਂ ਡਰਿਓ,
ਕੁਤਕਾ ਪਕੜਿਆ ਹੋਇਆ ਰਤੀ ਪਰ ਵੀ ਡਰਿਆ ਨਹੀਂ ਮਹੰਤ ਕਿਰਪਾਲ ਦਾਸ,
ਤਬ
ਕਿਧਰੇ ਹਿਆਤ ਖਾਨ ਦਾ ਵਾਰ ਮੈਨੂੰ ਲੱਗ ਨਾ ਜਾਵੇ।
ਤਬ ਖਾਨ ਹਿਆਤ ਸਮੀਪ ਟੁਕਿਓ,
ਹਿਆਤ ਖਾਨ ਨੇੜੇ ਪਹੁੰਚ ਗਿਆ ਜਦੋਂ ਮਹੰਤ ਜੀ ਦੇ।
ਕਰ ਵਾਰ ਤਰੇ ਕਰ ਵਾਰ ਰੁਕਿਓ,
ਉਸ ਵਕਤ ਤਲਵਾਰ ਧਾਰਨ ਕਰਕੇ ਵਾਰ ਕੀਤਾ ਪਰ ਰੋਕ ਲਿਆ ਮਹੰਤ ਜੀ ਨੇ
ਕੁਤਕਾ ਕਰ ਅਗਰ ਬਚਾਏ ਬਲੇ,
ਫਿਰ ਉਸੇ ਤਰ੍ਹਾਂ ਹੀ ਫੁਰਤੀ ਨਾਲ ਆਪਣਾ ਕੁਤਕਾ ਅੱਗੇ ਕਰਕੇ ਆਪਣੇ ਆਪ ਨੂੰ ਉਹਦੇ ਵਾਰ ਤੋਂ ਬਚਾ ਲਿਆ।
ਅਸ ਟੂਟ ਤਬੈ ਗਿਰਗਾ ਸੁਤਲੇ,
ਹਯਾਤ ਖਾਨ ਨੇ ਤਲਵਾਰ ਦਾ ਵਾਰ ਬੜੀ ਜ਼ੋਰ ਵਿਚ ਕੀਤਾ ਸੀ, ਬਹੁਤਾ ਜ਼ੋਰ ਲਾ ਕੇ, ਤੇ ਜਦੋਂ ਮਹੰਤ ਜੀ ਨੇ ਅੱਗੇ ਕੁਤਕਾ ਕਰ ਦਿੱਤਾ, ਇਹੋ ਜਿਹਾ ਵਾਰ ਕੁਤਕੇ ਤੇ ਵੱਜਾ ਕਿ ਤਲਵਾਰ ਟੁੱਟ ਕੇ ਦੋ ਟੋਟੇ ਹੋ ਕੇ ਡਿੱਗ ਪਈ।
ਅਬ ਕਿਉ ਸਮ ਕੇ ਰਸਾ ਦਿੱਤਾ ਮੈਂ,
ਜਦੋਂ ਹੁਣ ਇਹ ਸਾਧ ਕਿਰਪਾਲ ਦਾਸ ਸ਼ੇਰ ਦੀ ਤਰ੍ਹਾਂ ਗਰਜਿਆ,
ਦਲ ਦੋਏ ਬਿਲੋਕਤ ਵੀਰ ਸਵੈ,
ਦੋਵਾਂ ਦਲਾਂ ਦੇ ਸੂਰਮੇ ਵੇਖ ਰਹੇ ਨੇ ਨਜ਼ਾਰਾ ਜੰਗ ਦਾ,
ਕੁਲਕਾ ਕੁਤਕਾ ਬਲ ਸਾਥ ਸੰਭਾਲ ਲਿਓ,
ਆਪਣੇ ਪੂਰੇ ਜ਼ੋਰ ਦੇ ਨਾਲ ਦੋਹਾਂ ਹੱਥਾਂ ਵਿਚ ਆਪਣੇ ਕੁਤਕੇ ਨੂੰ ਸੰਭਾਲ ਲਿਆ ਮਹੰਤ ਜੀ ਨੇ।
ਫਿਰ ਖਾਨੇ ਆਤ ਕੇ ਚਾਰ ਦਿਓ,
ਹੁਣ ਬਿਲਕੁਲ ਨੇੜੇ ਆ ਚੁੱਕਾ ਸੀ ਹਯਾਤ ਖਾਨ ਕੇ ਮੈਂ ਇਸ ਸਾਧ ਦਾ ਸਿਰ ਵੱਢ ਦਿਆਂ, ਪਰ ਉਹ ਗੱਲ ਤਾਂ ਬਣੀ ਨਾ ਤੇ ਹੁਣ ਕਿਰਪਾਲ ਜੀ ਨੇ ਉਹਨੂੰ ਪਾਸੇ ਹਟਣ ਦਾ ਮੌਕਾ ਹੀ ਨਹੀਂ ਦਿੱਤਾ। ਦੋਵਾਂ ਹੀ ਹੱਥਾਂ ਵਿਚ ਆਪਣਾ ਕੁਤਕਾ ਸੰਭਾਲਿਆ ਤੇ ਜ਼ੋਰ ਨਾਲ ਹਯਾਤ ਖਾਨ ਦੇ ਸਿਰ ਦੇ ਉੱਪਰ ਦੇ ਮਾਰਿਆ।
ਪਗ ਕੋ ਬਲ ਪਾਏ ਰਕਾਬਨ ਪੈ,
ਜਦੋਂ ਵਾਰ ਕਰਨ ਲੱਗੇ ਸੀ ਨਾ ਮਹੰਤ ਜੀ, ਘੋੜੇ ਤੇ ਖੜੇ ਹੋ ਗਏ ਦੋਹਾਂ ਰਕਾਬਾਂ ਤੇ ਪੈਰਾਂ ਦਾ ਭਾਰ ਪਾ ਕੇ, ਭਾਵ ਜਿਹੜੀਆਂ ਘੋੜੇ ਦੀਆਂ ਰਕਾਬਾਂ ਨੇ ਉਹਨਾਂ ਵਿਚ ਪੈਰ ਰੱਖ ਕੇ ਭਾਰ ਰਕਾਬਾਂ ਤੇ ਪਾ ਲਿਆ ਤੇ ਕਾਠੀ ਤੋਂ ਉੱਠ ਕੇ ਖੜੇ ਹੋ ਗਏ ਸੀ। ਇਉਂ ਖੜੇ ਹੋ ਕੇ ਵਾਰ ਕੀਤਾ,
ਉਛਰਿਓ ਕੁਛ ਉੱਚਾ ਆਸਨ ਪੈ,
ਆਪਣੇ ਆਸਣ ਤੋਂ ਘੋੜੇ ਦੀ ਕਾਠੀ ਤੋਂ ਥੋੜਾ ਉੱਚਾ ਉਛਲ ਕੇ ਜੋਸ਼ ਵਿਚ ਵਾਰ ਕੀਤਾ।
ਸਗਰੇ ਤਨ ਓਜ ਲਗਾਏ ਬਡੋ,
ਸਾਰੇ ਸਰੀਰ ਦਾ ਜ਼ੋਰ ਲਾ ਦਿੱਤਾ ਮਹੰਤ ਕਿਰਪਾਲ ਜੀ ਨੇ।
ਕੁਤਕਾ ਜੁਗ ਹਾਥਨ ਸਾਥ ਛੱਡੋ,
ਦੋਵਾਂ ਹੱਥਾਂ ਦੇ ਨਾਲ ਬੜਾ ਕਹਿਰੀ ਵਾਰ ਕਰਦਿਆਂ ਕੁਤਕਾ ਹਯਾਤ ਖਾਨ ਦੇ ਸਿਰ ਵਿਚ ਛੱਡਿਆ।
ਇਸ ਪਾਂਤ ਲਗਿਓ ਸਿਰ ਫੋਰ ਦਿਓ,
ਬੱਚਾ ਕੁਤਕਾ ਹਯਾਤ ਖਾਨ ਦੇ ਸਿਰ ਵਿਚ ਖੱਖੜੀਆਂ ਖੱਖੜੀਆਂ ਕਰ ਦਿੱਤਾ ਸਿਰ ਨੂੰ।
ਬੋਲੇ ਸੋਨਿਆ, ਇਸ ਪਾਂਤ ਲਗਿਓ ਸਿਰ ਫੋਰ ਦਿਓ, ਨਿਕਸੀ ਮਿਜ ਸੇਰ ਸੋ ਮ੍ਰਿਤੂ ਬਯੋ,
ਚਿੱਟੇ ਰੰਗ ਦੀ ਮਿਜ ਸਿਰ ਵਿਚੋਂ ਵੱਜ ਆਈ ਵਗ ਆਈ ਤੇ ਉਸੇ ਵਕਤ ਹੀ ਹਯਾਤ ਖਾਨ ਘੋੜੇ ਤੋਂ ਡਿੱਗ ਪਿਆ ਮਰ ਗਿਆ।
ਬਹੁ ਖੰਡ ਕਰੇ ਜੇ ਸੀਸੈ ਕੇ,
ਸਿਰ ਦੇ ਅਨੇਕਾਂ ਹੀ ਟੁਕੜੇ ਕਰ ਦਿੱਤੇ ਜਿਹੜੇ ਗਿਣੇ ਵੀ ਨਾ ਜਾਣ।
ਸਭ ਦੇਖਤ ਹੈ ਗਿਰੀ ਸਹਿ ਕੇ,
ਸਾਰੇ ਪਹਾੜੀ ਰਾਜੇ ਵੀ ਤੇ ਉਹਨਾਂ ਦੇ ਸੂਰਮੇ ਵੀ ਵੇਖ ਰਹੇ ਸਨ ਨਜ਼ਾਰਾ।
ਗੁਰ ਸ਼੍ਰੀ ਮੁਖ ਤੇ ਉਪਮਾ ਬਣੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਦੂਰ ਖਲੋਤੇ ਵੇਖ ਰਹੇ ਸਨ ਕਿ ਕੈਸਾ ਕੌਤਕ ਕੀਤਾ ਹੈ ਮਹੰਤ ਕਿਰਪਾਲ ਜੀ ਨੇ।
ਗੁਰ ਸ਼੍ਰੀ ਮੁਖ ਤੇ ਉਪਮਾ ਸੋ ਬਣੀ,
ਆਪਣੇ ਸੰਭਾਏ ਮਾਨ ਮੁਖ ਤੋਂ ਉਪਮਾ ਵਰਣਨ ਕੀਤੀ ਹੈ ਸਤਿਗੁਰੂ ਜੀ ਨੇ ਇਸ ਜੰਗ ਦੀ।
ਜਦ ਕੀਮਤ ਕੀ ਜਨ ਸ਼ਿਆਮ ਨੇ,
ਇਹ ਉਪਮਾ ਮਹਾਰਾਜ ਜੀ ਨੇ ਕਹੀ ਹੈ ਕਿ ਜਿਵੇਂ ਦਹੀਂ ਦੀ ਮਟਕੀ ਕ੍ਰਿਸ਼ਨ ਨੇ ਭੰਨੀ ਹੋਵੇ, ਇਹੋ ਜਿਹਾ ਨਜ਼ਾਰਾ ਸਾਹਮਣੇ ਆਇਆ।
ਜਿਵ ਭੀਮ ਗਦਾ ਗਏ ਹੱਥ ਮੈਂ,
ਜਿਵੇਂ ਭੀਮ ਨੇ ਆਪਣੇ ਹੱਥ ਵਿਚ ਗਦਾ ਪਕੜ ਕੇ ਮਹਾਭਾਰਤ ਦੇ ਜੰਗ ਵਿਚ
ਦੁਰਯੋਧਨ ਕੇ ਹਨੀ ਪਾਟਨ ਮੈਂ,
ਦੁਰਯੋਧਨ ਦੇ ਪੱਟਾਂ ਤੇ ਮਾਰ ਕੇ ਉਹਦਾ ਅੰਤ ਕੀਤਾ ਸੀ ਨਾ, ਇਵੇਂ ਆਪਣਾ ਕੁਤਕਾ ਹਯਾਤ ਖਾਨ ਦੇ ਸਿਰ ਤੇ ਮਾਰ ਕੇ ਉਹਦਾ ਅੰਤ ਮਹੰਤ ਜੀ ਨੇ ਕੀਤਾ।
ਭੁਜੰਗ ਛੰਦ ਬਚਿੱਤਰ ਨਾਟਕ,
ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਬਚਿੱਤਰ ਨਾਟਕ ਵਿਚ ਇਹ ਜਿਹੜਾ ਭੰਗਾਣੀ ਦੇ ਜੰਗ ਦਾ ਵਰਣਨ ਹੈ ਇਹਦਾ ਹਾਲ ਲਿਖਿਆ ਹੋਇਆ। ਮਹਾਰਾਜ ਜੀ ਨੇ ਇਸ ਕਿਰਪਾਲ ਦਾਸ ਜੀ ਦੀ ਜੰਗ ਬਾਰੇ ਇਹ ਪੰਕਤੀਆਂ ਲਿਖੀਆਂ ਨੇ।
ਕਿਰਪਾਲ ਕੋਪੀਅੰਗ ਕੁਤਕੋ ਸੰਭਾਰੇ,
ਕਿਰਪਾਲ ਕੋਪੀਅੰਗ ਮਹੰਤ ਕਿਰਪਾਲ ਦਾਸ ਜੀ ਕ੍ਰੋਧ ਵਿਚ ਵੀਰ ਰਸ ਵਿਚ ਆਏ, ਕੁਤਕੋ ਸੰਭਾਰੀ ਆਪਣੇ ਕੁਤਕੇ ਨੂੰ ਸੰਭਾਲ ਲਿਆ ਮਹੰਤ ਜੀ ਨੇ।
ਹਠੀ ਖਾਨ ਹਯਾਤ ਕੇ ਸੀਸ ਝਾਰੇ,
ਬੜਾ ਹੱਠੀ ਪਠਾਨ ਜਿਹੜਾ ਹਯਾਤ ਖਾਨ ਸੀ ਉਹਦੇ ਸਿਰ ਉੱਪਰ ਝਾੜਿਆ ਕੁਤਕੇ ਨੂੰ, ਭਾਵ ਕੇ ਉਹਦੇ ਸਿਰ ਦੇ ਵਿਚ ਦੇ ਮਾਰਿਆ।
ਉੱਠੀ ਛਿੱਚ ਇੱਚਨ
ਕੱਢਾ ਮੇਜ ਜੋਰੰਗ,
ਕਦਾ ਮੇਜ ਜੈਸੇ,
ਉੱਠੀ ਛਿੱਚ ਇੱਛੰ ਕੱਢਾ ਮੇਜ ਜੋਰੰਗ, ਲਹੂ ਦੀਆਂ ਛਿੱਟਾਂ ਉੱਠੀਆਂ ਜ਼ੋਰ ਨਾਲ ਸਿਰ ਪਾਟ ਗਿਆ, ਮਿੱਝ ਚਿੱਟੀ ਚਿੱਟੀ ਉਹਦੇ ਵਿੱਚੋਂ ਇਉਂ ਵਗੀ।
ਮਨੋ ਮੱਖਨੰਗ ਮਟਕੀ ਕਾਨ ਫੋਰੰਗ,
ਮਾਨੋ ਕੇ ਕਾਨ ਕ੍ਰਿਸ਼ਨ ਨੇ ਮੱਖਣ ਦੀ ਮਟਕੀ ਫੋੜ ਦਿੱਤੀ ਤੋੜ ਦਿੱਤੀ ਹੋਵੇ। ਕ੍ਰਿਸ਼ਨ ਜਦੋਂ ਗੁਲੇਲੇ ਮਾਰ ਕੇ ਮਟਕੀਆਂ ਤੋੜਦਾ ਸੀ ਤਾਂ ਮੱਖਣ ਆਲੇ ਦੁਆਲੇ ਖਿਲਰਦਾ ਸੀ ਨਾ, ਇਉਂ ਇਹਦੇ ਸਿਰ ਦਾ ਮਟਕਾ ਤੋੜ ਦਿੱਤਾ ਬਾਬਾ ਕਿਰਪਾਲ ਦਾਸ ਜੀ ਨੇ ਤੇ ਮੱਖਣ ਦੀ ਤਰ੍ਹਾਂ ਚਿੱਟੀ ਮਿੱਝ ਇਹਦੇ ਸਿਰ ਵਿੱਚੋਂ ਵਗ ਤੁਰੀ।
ਬਾਦੜੀ ਛੰਦ ਉਥਲਿਓ ਤਜ ਆਸ ਨਜ਼ੀਨ ਜਵੈ।
ਇੱਕ ਹੋਰ ਕੌਤਕ ਹੋਇਆ, ਜਦੋਂ ਮਹੰਤ ਜੀ ਨੇ ਵਾਰ ਕੀਤਾ ਸੀ ਨਾ ਤੇ ਰਕਾਬਾਂ ਤੇ ਭਾਰ ਪਾ ਕੇ ਤੇ ਉੱਠ ਕੇ ਉਛਲ ਕੇ ਵਾਰ ਕੀਤਾ ਸੀ।
ਗਿਰ ਧੂਮ ਪਰੇ ਹੋ ਕਰ ਸ਼ੀਗਰ ਤਬੈ।
ਹਯਾਤ ਖਾਨ ਨੂੰ ਤਾਂ ਮਾਰ ਲਿਆ ਪਰ ਸਰੀਰ ਭਾਰਾ ਹੋਣ ਕਰਕੇ ਆਪਣੇ ਸਰੀਰ ਨੂੰ ਨਾ ਸੰਭਾਲ ਸਕੇ ਮਹੰਤ ਜੀ, ਤੇ ਆਪ ਵੀ ਘੋੜੇ ਤੋਂ ਹੇਠਾਂ ਡਿੱਗ ਪਏ।
ਛੁੱਟ ਭਾਜ ਤੁਰੰਗ ਮਦੂਰ ਗਯੋ।
ਘੋੜਾ ਛੁੱਟ ਗਿਆ ਤੇ ਭੱਜ ਕੇ ਦੂਰ ਚਲਿਆ ਗਿਆ।
ਇੱਕ ਖਾਨ ਕਿਕਾਨ ਦਬਾਏ ਲਿਓ।
ਇੱਕ ਖਾਨ ਨੇ ਇਹ ਖਾਲੀ ਘੋੜਾ ਵੇਖ ਕੇ ਕਿ ਗੁਰੂ ਕੇ ਦਲ ਦਾ ਘੋੜਾ ਹੈ, ਮੈਂ ਕਬਜ਼ੇ ਵਿਚ ਕਰ ਲਵਾਂ, ਉਹਨੂੰ ਦਬਾਇਆ ਪਕੜਿਆ ਆਪਣੇ ਵਸ ਵਿਚ ਕਰਨ ਦਾ ਯਤਨ ਕੀਤਾ।
ਲੜ ਊਧਮ ਦੀਰਗ ਹੋਤ ਬਯੋ।
ਪਰ ਹੁਣ ਉਧਰ ਘੋੜਾ ਵੀ ਉਹ ਪਠਾਨ ਦੇ ਵਸ ਵਿਚ ਨਹੀਂ ਆਉਂਦਾ, ਪਠਾਨ ਉਹਨੂੰ ਪਕੜਦਾ ਹੈ ਉਹ ਵਸ ਵਿਚ ਆਉਂਦਾ ਨਹੀਂ।
ਹੱਤ ਕੈ ਸਵਾਰ ਦੁਲਾਤ ਦਿਓ।
ਉਸ ਘੋੜੇ ਨੇ ਦੁਲੱਤੀਆਂ ਮਾਰ ਕੇ ਹੀ ਉਸ ਪਠਾਨ ਦਾ ਖਾਤਮਾ ਕਰ ਦਿੱਤਾ।
ਕੋਤਕ ਦੇ ਕਤਬੀਰ ਥਰੇ।
ਸਾਰੇ ਸੂਰਮੇ ਖਲੋਤੇ ਹੋਏ ਇਹ ਕੌਤਕ ਵੇਖ ਰਹੇ ਸਨ।
ਓਰਨ ਅਦਭੁਤ ਰੰਗ ਦਰੇ।
ਦੋਹਾਂ ਪਾਸਿਆਂ ਵਿਚ ਅਦਭੁਤ ਰੰਗ ਫੈਲ ਗਿਆ। ਸਾਰੇ ਹੈਰਾਨ ਰਹਿ ਗਏ, ਅਸਚਰਜ ਹੋ ਗਏ ਸਾਰੇ ਕਿ ਕਿੱਥੇ ਹਯਾਤ ਖਾਨ ਇੰਨੇ ਜੰਗਾਂ ਯੁੱਧਾਂ ਦਾ ਤਜਰਬੇਕਾਰ ਤੇ ਇੱਕ ਸਾਧ ਜਿਨ੍ਹੇ ਕਦੇ ਸ਼ਸਤਰ ਹੱਥ ਵਿਚ ਪਕੜ ਕੇ ਨਹੀਂ ਸੀ ਦੇਖਿਆ, ਇੱਕ ਕੁੱਤਕੇ ਇੱਕ ਮੋਟੇ ਸੋਟੇ ਦੇ ਨਾਲ ਇਹੋ ਜਿਹੇ ਜੰਗੀ ਸੂਰਮੇ ਹਯਾਤ ਖਾਨ ਨੂੰ ਪਲ ਵਿਚ ਹੀ ਮਾਰ ਦਿੱਤਾ। ਦੋਹਾਂ ਪਾਸਿਆਂ ਦੇ ਸੂਰਮਿਆਂ ਵਿਚ ਅਦਭੁਤ ਰਸ ਹੀ ਛਾ ਗਿਆ।
ਸਭ ਕੇਤਕ ਖਾਨ ਸਵਾਏ ਆਏ।
ਗੁੱਸਾ ਖਾ ਕੇ ਕਈ ਪਠਾਨ ਖਾਨ ਦੌੜੇ ਆਏ, ਘੋੜਿਆਂ ਨੂੰ ਜੜਾ ਕੇ ਵੀ ਆਏ।
ਵਿਚ ਚਾਰ ਮਹੰਤਾਂ ਘੇਰ ਲਏ।
ਚਾਰ ਚਖੇਰਿਓਂ ਆ ਕੇ ਉਨ੍ਹਾਂ ਡਿੱਗੇ ਹੋਏ ਮਹੰਤ ਜੀ ਨੂੰ ਘੇਰ ਲਿਆ।
ਸਭ ਕ੍ਰੋਧਤ ਸਮੁਖ ਪਾਏ ਪਰਿਓ।
ਉਹਨੇ ਚਿਰ ਨੂੰ ਆਪਣਾ ਆਪ ਸੰਭਾਲ ਕੇ ਮਹੰਤ ਜੀ ਵੀ ਅੱਗੇ ਅੜ ਗਏ।
ਇੱਕ ਸੀਸ ਤੁਰੰਗਾ ਘਾਤ ਕਰਿਓ।
ਜਿਹੜਾ ਪਠਾਨ ਘੋੜਾ ਦੌੜਾ ਕੇ ਸਭ ਤੋਂ ਅੱਗੇ ਵਧਿਆ, ਆਪਣਾ ਕੁਤਕਾ ਮਹੰਤ ਜੀ ਨੇ ਉਹਦੇ ਘੋੜੇ ਦੇ ਸਿਰ ਵਿਚ ਛੱਡ ਦਿੱਤਾ।
ਤਤਕਾਲ ਬਿਨਾ ਸੁਧ ਹੋਏ ਗਯੋ।
ਘੋੜਾ ਵੀ ਬੇਹੋਸ਼ ਹੋ ਕੇ ਉਸੇ ਵੇਲੇ ਡਿੱਗ ਗਿਆ।
ਅਸਵਾਰ ਸਮੇਤ ਗ੍ਰੰਥ ਭਯੋ।
ਹੁਣ ਜਿਹੜਾ ਸਵਾਰ ਉੱਤੇ ਸੀ ਉਹਨੇ ਵੀ ਤਾਂ ਨਾਲ ਹੀ ਥੱਲੇ ਆਉਣਾ ਸੀ ਨਾ, ਅਸਵਾਰ ਸਮੇਤ ਘੋੜਾ ਥੱਲੇ ਡਿੱਗਾ, ਨਾਲੇ ਘੋੜਾ ਬੇਹੋਸ਼, ਨਾਲੇ ਉਹ ਜਿਹੜਾ ਸਵਾਰ ਸੀ ਉਹ ਵੀ ਪਰਲੋਕ ਨੂੰ ਚਾਲੇ ਪਾ ਗਿਆ।
ਮਲ ਜੀਤ ਸਹਾਇਕ ਹੋਏ ਤਬੈ।
ਇਹਨੇ ਚਲ ਨੂੰ ਬਾਬਾ ਜੀਤ ਮਲ ਜੀ, ਜੋ ਸਤਿਗੁਰੂ ਮਹਾਰਾਜ ਦੇ ਭੂਆ ਜੀ ਦੇ ਪੁੱਤਰ ਨੇ ਬੀਬੀ ਵੀਰੋ ਜੀ ਦੇ, ਉਹ ਮਹੰਤ ਜੀ ਦੀ ਸਹਾਇਤਾ ਵਾਸਤੇ ਆਣ ਪਹੁੰਚੇ।
ਆਪਣੇ ਮੈਂ ਸਾਧ ਮਿਲਾਏ ਤਬੈ।
ਜੀਤ ਮਲ ਜੀ ਦੇ ਨਾਲ ਕੁਝ ਸੂਰਮੇ ਨੇ ਉਹਨਾਂ ਨੇ ਮਹੰਤ ਜੀ ਨੂੰ ਆਪਣੇ ਵਿਚ ਮਿਲਾ ਲਿਆ, ਚਾਰ ਚਫੇਰਿਓਂ ਘੇਰ ਕੇ ਆਪਣੇ ਸੁਰੱਖਿਆ ਦੇ ਘੇਰੇ ਵਿਚ ਲੈ ਲਿਆ।
ਗੁਲਕਾ ਗਨ ਤੀਰ ਚਲਾਵਤੈ।
ਸੂਰਮੇ ਗੋਲੀਆਂ ਚਲਾਉਂਦੇ ਤੀਰ ਚਲਾਉਂਦੇ ਹਨ।
ਓਰਨ ਬੀਰਨ ਕਾਵਤੈ।
ਦੋਹਾਂ ਪਾਸਿਆਂ ਤੋਂ ਸੂਰਮੇ ਵੱਧ ਵੱਧ ਕੇ ਵਾਰ ਕਰਦੇ ਹਨ।
ਹੈ ਫੇਰੇ ਹਾਏ ਫੇਰੇ ਹੈ ਛੂਚ ਪਰੇ ਨਾਵਤੈ।
ਸਵਾਰ ਮਰ ਚੁੱਕੇ ਨੇ, ਖਾਲੀ ਘੋੜੇ ਹਿਣਕਦੇ ਫਿਰਦੇ ਮੈਦਾਨੇ ਜੰਗ ਵਿਚ।
ਪਟ ਭੂਮ ਪਰੇ ਤੜਫਾਵਤੈ।
ਸੂਰਮੇ ਜ਼ਮੀਨ ਤੇ ਪਏ ਤੜਫਦੇ ਹਨ।
ਬੜ ਨਾਦਤ ਦੰਦ ਪਵਾਵਤੈ।
ਨਗਾਰੇ ਵੱਜਦੇ ਨੇ, ਨਫੀਰੀਆਂ ਵੱਜਦੀਆਂ, ਬੜਾ ਸ਼ੋਰ ਹੁੰਦਾ ਹੈ।
ਗਨ ਗਿੱਦੜ ਕੋਕ ਸੁਣਾਵਤੈ।
ਬੜੇ ਗਿੱਦੜ ਉੱਚੀ ਉੱਚੀ ਕੂਕਾਂ ਮਾਰਦੇ ਆਪਣੀਆਂ ਆਵਾਜ਼ਾਂ ਸੁਣਾਉਂਦੇ ਹਨ।
ਬਟ ਜੋਗਨੀ ਮੋਦਵ ਦਾਵਤ
ਬਹੂ ਮਿਜ ਖਾ ਪੀ ਕੇ ਜੋਗਣੀਆਂ ਬੜਾ ਆਨੰਦ ਵਧਾਉਂਦੀਆਂ ਹਨ।
ਬਹੁ ਸ਼ਰੋਣਤ ਪਾਨ ਕਰਾਵਤ
ਬਹੁਤ ਜ਼ਿਆਦਾ ਸੂਰਮਿਆਂ ਦਾ ਖੂਨ ਪੀ ਪੀ ਰੱਜਦੀਆਂ ਹਨ।
ਦੋਏਰਾ ਇਸ ਪ੍ਰਕਾਰ ਨਾਲ ਮੱਚ ਰਿਹਾ ਜੋ ਦੇਰ ਇਸ ਤਰ ਮਾਰ।
ਇਸ ਪ੍ਰਕਾਰ ਭੰਗਾਣੀ ਦੇ ਮੈਦਾਨ ਵਿਚ ਬਹੁਤ ਜ਼ਿਆਦਾ ਜੰਗ ਮਚਿਆ ਹੋਇਆ। ਸੂਰਮੇ ਜੋਧੇ ਗੁੱਸਾ ਧਾਰ ਧਾਰ ਕੇ ਅਗਾਂਹ ਵੱਧਦੇ ਵੈਰੀਆਂ ਨੂੰ ਮਾਰਦੇ ਹਨ।
ਪਰਿਓ ਪੰਗਾਣੀ ਥਾਨ ਤਬ ਦਾਰਨ ਲੋਥ ਵਿਚਾਰ।
ਪੰਗਾਣੀ ਦਾ ਜਿਹੜਾ ਮੈਦਾਨੇ ਜੰਗ ਸੀ ਬਹੁਤ ਜ਼ਿਆਦਾ ਲੋਥਾਂ ਖਿਲਰ ਖਿਲਰ ਕੇ ਭਿਆਨਕ ਰੂਪ ਹੋ ਗਿਆ।
ਦੋਏਰਾ ਖਾਨ ਤੀਨ ਸਰਦਾਰ ਮੈਂ ਇੱਕ ਜਬਲੀਨੋ ਮਾਰ।
ਖਾਨਾ ਪਠਾਣਾ ਦੇ ਦਲ ਦੇ ਇਹ ਤਿੰਨ ਮੁਖੀ ਸਰਦਾਰ ਸਨ, ਭੀਖਣ ਖਾਨ, ਨਜਾਬਤ ਖਾਨ, ਹਯਾਤ ਖਾਨ। ਇਨ੍ਹਾਂ ਤਿੰਨਾਂ ਵਿੱਚੋਂ ਇੱਕ ਤਾਂ ਮਾਰ ਲਿਆ ਹੈ ਹਯਾਤ ਖਾਨ ਨੂੰ।
ਅਪਰ ਪਠਾਨ ਪ੍ਰਹਾਰ ਪੇ ਮਰੇ ਤੁਰੰਗ ਉਦਾਰ।
ਹੋਰ ਵੀ ਜਿਹੜੇ ਪਠਾਨ ਸੀ ਅਨੇਕਾਂ ਹੀ ਮਾਰੇ ਗਏ ਤੇ ਬਹੁਤ ਜ਼ਿਆਦਾ ਘੋੜੇ ਵੀ ਜੰਗ ਵਿੱਚ ਮਰ ਗਏ।
ਬੋਲ ਮਨਾ ਛੰਦ ਇਸ ਧਾਰ ਅਰੇ ਹਥਿਆਰ ਕਰੇ।
ਇਸ ਧਾਰ ਅਰੇ ਗੁੱਸਾ ਧਾਰ ਕੇ ਮੈਦਾਨੀ ਜੰਗ ਵਿੱਚ ਸੂਰਮੇ ਅੜੇ ਨੇ। ਪ੍ਰਹਾਰ ਕਰੇ ਬਹੁਤ ਜ਼ਿਆਦਾ ਹਥਿਆਰ ਕਰੇ, ਹਥਿਆਰ ਪਕੜੇ ਹੋਏ ਹਨ।
ਗਨ ਬਾਨ ਚੱਲੇ ਮੈਂ ਹੋਤ ਖਲੇ।
ਬਹੁਤੇ ਤੀਰ ਚੱਲਦੇ ਨੇ, ਜਿਨ੍ਹਾਂ ਤੀਰਾਂ ਦੇ ਸਾਹਮਣੇ ਵੱਡੇ ਵੱਡੇ ਸੂਰਮੇ ਖੜੇ ਨਹੀਂ ਹੋ ਸਕਦੇ।
ਹੱਥ ਪਾਲਨ ਤੇ ਰੁਕ ਢਾਲਨ ਤੇ
ਢਾਲਿਆਂ ਨਾਲ ਨੇਜਿਆਂ ਬਰਸ਼ਿਆਂ ਦੇ ਨਾਲ ਵੀ ਵਾਰ ਕਰਦੇ ਨੇ ਤੇ ਅੱਗੋਂ ਸੂਰਮੇ ਢਾਲਾਂ ਤੇ ਰੋਕਦੇ ਹਨ।
ਕਹਿ ਤੋਮਰ ਕੋ ਹਨਤੇ ਅਰੀਕੋ।
ਬਰਸ਼ੇ ਪਕੜ ਪਕੜ ਕੇ ਮਾਰਦੇ, ਆਪਣੇ ਵੈਰੀਆਂ ਦਾ ਖਾਤਮਾ ਕਰਦੇ ਹਨ।
ਕੀ ਬਾਂਹ ਕੱਟੀ ਕਿਸ ਟਾਂਗ ਟੁੱਟੀ।
ਕਿਸੇ ਦੀ ਬਾਂਹ ਕੱਟੀ ਗਈ, ਕਿਸੇ ਦੀ ਲੱਤ ਟੁੱਟ ਗਈ।
ਕੱਟ ਮੁੰਡ ਲਏ ਬਹੁਤ ਰੁੰਡ ਪਏ।
ਕਈਆਂ ਦੇ ਸਿਰ ਕੱਟ ਲਏ, ਬਹੁਤੇ ਧਰ ਤੁਰੇ ਫਿਰਦੇ, ਮੈਦਾਨੀ ਜੰਗ ਵਿਚ ਰੁਲਦੇ ਫਿਰਦੇ ਹਨ।
ਕਰਵਾਰ ਨੱਚੀ ਰਜ ਸ਼ਰੋਣ ਰਚੇ।
ਤਲਵਾਰਾਂ ਸੂਰਮਿਆਂ ਦੇ ਹੱਥ ਵਿਚ ਮਨ ਨੂੰ ਨੱਚਦੀਆਂ ਨੇ, ਔਰ ਸੂਰਮਿਆਂ ਦਾ ਲਹੂ ਧਰਤੀ ਦੇ ਵਿਚ ਰਚਿਆ ਹੋਇਆ ਹੈ।
ਬਹੁ ਕਾਏ ਲਗੇ ਤਰਫੈ ਗਿਰ ਕੇ।
ਕਈ ਸੂਰਮੇ ਬਹੁਤੇ ਜ਼ਖਮ ਲੱਗ ਲੱਗ ਕੇ ਗਿਰੇ ਹੋਏ, ਡਿੱਗੇ ਹੋਏ ਤੜਫਦੇ ਹਨ।
ਹੈ ਤਾਬਤ ਪਟਕਾਵਤ।
ਘੋੜੇ ਦੌੜਦੇ ਨੇ, ਸੂਰਮੇ ਵੱਧ ਵੱਧ ਕੇ ਮਾਰਦੇ ਹਨ।
ਮਿਲ ਵੀਰ ਗਏ ਅਸ ਢਾਲ ਲਏ।
ਤਲਵਾਰਾਂ ਤੇ ਢਾਲਾਂ ਹੱਥਾਂ ਵਿਚ ਪਕੜ ਕੇ ਹੱਥੋ ਮੱਥੀ ਦੀ ਲੜਾਈ ਵਿਚ ਸੂਰਮੇ ਜੁੱਟ ਗਏ।
ਕਰ ਹੇਲ ਕਨੇ ਮੁੱਖ ਮਾਰ ਬਨੇ।
ਬਹੁਤਾ ਹੱਲਾ ਕਹਿਰੀ ਕਰਕੇ ਮੂੰਹੋਂ ਮਾਰ ਲੋ ਦਾ ਰੌਲਾ ਪਾਉਂਦੇ ਨੇ।
ਕੱਟ ਲੋਥ ਪਰੀ ਗਨ ਧੂਰ ਪਰੇ।
ਕੱਟੀਆਂ ਵੱਡੀਆਂ ਲੋਥਾਂ ਮੈਦਾਨੀ ਜੰਗ ਵਿਚ ਪਈਆਂ, ਬਹੁਤੀ ਧੂੜ ਉਨ੍ਹਾਂ ਤੇ ਪਈ ਹੋਈ ਹੈ।
ਨਿਜ ਸਵਾਮਨ ਕੋ ਕਰ ਕਾਮਨ ਕੋ।
ਸੂਰਮੇ ਆਪਣੇ ਆਪਣੇ ਸਵਾਮੀਆਂ ਦੇ ਕੰਮ ਆ ਰਹੇ ਨੇ। ਗੁਰੂ ਕੇ ਸੂਰਮੇ ਆਪਣੇ ਸਵਾਮੀ ਆਪਣੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਲਈ ਲੜ ਰਹੇ ਨੇ ਔਰ ਆਪਣੇ ਜੀਵਨ ਨੂੰ ਸਫਲਿਆ ਕਰ ਰਹੇ ਨੇ। ਉਧਰ ਜਿਹੜੇ ਪਠਾਨ ਜਾਂ ਪਹਾੜੀ ਹਨ ਉਹ ਆਪਣੇ ਮਾਲਕਾਂ ਕੋਲੋਂ ਤਨਖਾਹ ਲੈਂਦੇ ਨੇ ਤਾਂ ਪਏ ਲੜਦੇ ਹਨ।
ਨਿਜ ਪ੍ਰਾਣ ਦੇ ਸੁਰ ਲੋਕ ਗਏ।
ਸਨਮੁਖ ਮੈਦਾਨੀ ਜੰਗ ਵਿਚ ਜੂਝ ਕੇ ਪ੍ਰਾਣ ਦੇਣ ਵਾਲੇ ਸੂਰਮੇ ਸੁਰ ਲੋਕ ਦੇਵਪੁਰੀ ਨੂੰ ਗਏ ਨੇ।
ਤਨ ਜਾਏ ਕੱਟੇ ਮੈਂ ਪਾਛੇ ਹਟੇ।
ਸਰੀਰ ਕੱਟੇ ਤਾਂ ਜਾਂਦੇ ਨੇ ਪਰ ਸੂਰਮੇ ਪਿੱਛੇ ਨਹੀਂ ਹਟਦੇ।
ਗਨ ਖਾਨ ਅਰੇ ਤਤਕਾਲ ਮਰੇ।
ਬਹੁਤੇ ਖਾਨ ਪਠਾਨ ਜਿਹੜੇ ਅੱਗੇ ਆ ਕੇ ਅੜੇ ਸਨ ਝਟ ਪਟ ਹੀ ਮਾਰੇ ਗਏ।
ਤੁਪਕਾਨ ਛੁੱਟੇ ਔਰ ਸੀਸ ਫੁੱਟੇ।
ਬੰਦੂਕਾਂ ਵਿਚੋਂ ਗੋਲੀਆਂ ਛੁੱਟਦੀਆਂ ਨੇ, ਕਈਆਂ ਦੇ ਹਿਰਦੇ ਕਈਆਂ ਦੇ ਸਿਰ ਪਾਟਦੇ ਹਨ।
ਬੰਮ ਸ਼ਰੋਣ ਮਾ ਗਿਰ ਜਾਏ ਤਾਂ।
ਜਿੱਥੇ ਜ਼ਖਮ ਹੁੰਦਾ ਹੈ ਖੂਨ ਤੇਜ਼ੀ ਨਾਲ ਵਗਦਾ ਤੇ ਸੂਰਮੇ ਉੱਥੇ ਹੀ ਡਿੱਗ ਪੈਂਦੇ ਨੇ।
ਨਿਸ਼ਾਨੀ ਛੰਦ ਗੜ ਚਿਲਾਨ ਇਕ ਥਾਨ ਹੈ ਕਾਸ਼ੀ ਜਿਤ ਦੇਸ਼ੋ।
ਜਿਹੜਾ ਭਾਈ ਕਾਸ਼ੀ ਦੇਸ਼ ਹੈ ਨਾ ਬਨਾਰਸ ਵਾਰਾਣਸੀ, ਇਹਦੇ ਤੋਂ ਕੁਝ ਦੂਰੀ ਤੇ ਚਲਾਨ ਗੜ ਭਾਵ ਚਨਾਰ ਦਾ ਕਿਲਾ ਜਿਹੜਾ ਅਸਥਾਨ ਹੈ।
ਇਸ ਥਲ ਕੋ ਇਕ ਸਿੱਖ ਹੈ ਜੇ ਸੁਮਤ ਵਿਸ਼ੇਸ਼।
ਉਸ ਚਨਾਰ ਨਗਰੀ ਦਾ ਇਕ ਸਿੱਖ ਸੂਰਮਾ ਸਤਿਗੁਰੂ ਮਹਾਰਾਜ ਦੇ ਪਾਸ ਹੈ, ਜਿਹੜਾ ਬਹੁਤ ਮਤ ਵਾਲਾ ਬੜੀ ਸੂਝ ਬੂਝ ਵਾਲਾ ਸੀ।
ਰਾਮ ਸਿੰਘ ਸ਼ੁਭ ਨਾਮ ਹੈ ਗੁਰ ਆਇਸ ਪਾਏ।
ਉਸ ਗੁਰਮੁਖ ਪਿਆਰੇ ਦਾ ਨਾਮ ਹੈ ਭਾਈ ਰਾਮ ਸਿੰਘ। ਸਿੰਘ ਨਾਮ ਵਿਰਲੇ ਵਿਰਲੇ ਪਹਿਲਾਂ ਵੀ ਹੋਇਆ ਕਰਦੇ ਸਨ ਖਾਲਸਾ ਜੀ ਦੀ ਸਿਰਜਣਾ ਤੋਂ, ਜਿਵੇਂ ਧੰਨ ਸਤਿਗੁਰੂ ਹਰ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਲਿਜਾਣ ਵਾਲੇ ਰਾਜੇ ਦਾ ਨਾਮ ਰਾਜਾ ਜੈ ਸਿੰਘ ਸੀ, ਇਉਂ ਰਾਜਪੂਤਾਂ ਵਿਚ ਵੀ ਸਿੰਘ ਨਾਮ ਹੋਇਆ ਕਰਦੇ ਸੀ। ਭਾਈ ਰਾਮ ਸਿੰਘ ਜਿਹੜੇ ਚੁਨਾਰ ਤੋਂ ਆਏ ਨੇ ਬੜੀ ਸ੍ਰੇਸ਼ਟ ਮਤ ਵਾਲੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕੇ
ਇਕ ਲੱਕੜਾ ਵਿਚ ਖੋਦ ਕੇ ਬੜ ਤੋਪ ਬਣਾਏ।
ਇਕ ਲੱਕੜ ਦੇ ਮੋਛੇ ਨੂੰ ਵਿਚੋਂ ਖੋਦ ਕੇ ਉਹਦੇ ਵਿਚ ਛੇਕ ਪਾ ਕੇ ਉਨ੍ਹਾਂ ਨੇ ਲੱਕੜ ਦੀ ਤੋਪ ਬਣਾ ਦਿੱਤੀ।
ਉੱਚੇ ਤਲ ਸੋ ਧਰ ਦੇਈ ਬਾਰੂਦ ਮਿਸਾਲਾ।
ਉਹ ਲੱਕੜ ਦੀ ਤੋਪ ਉੱਚੀ ਥਾਂ ਤੇ ਰੱਖੀ ਭੰਗਾਣੀ ਦੇ ਮੈਦਾਨ ਵਿਚ, ਉਹਦੇ ਵਿਚ ਬਾਰੂਦ ਭਰਿਆ ਚੰਗੀ ਤਰ੍ਹਾਂ।
ਗੋਰਾ ਪਾਤਰ ਠੋਕ ਕੇ ਸਨਮੁਖ ਰਿਪ ਜਾਲਾ
ਬਰੂਦ ਭਰਿਆ ਵਿਚ ਗੋਲੇ ਠੋਕੇ ਪੱਥਰ ਠੋਕ ਦਿੱਤੇ ਹੋਰ ਉਹਦੇ ਵਿਚ ਤੇ ਦੁਸ਼ਮਣ ਦੇ ਦਲ ਬੱਲੇ ਉਸ ਦਾ ਮੂੰਹ ਕਰਕੇ ਅਗਨੀ ਦਿੱਤੀ
ਗੁਰ ਆਗਿਆ ਲੈ ਕਰਤਵ ਤੇ ਲਾਏ ਪਲੀਤਾ
ਸਤਿਗੁਰੂ ਜੀ ਦੀ ਆਗਿਆ ਲੈ ਕੇ ਗੁਰਮੁਖ ਪਿਆਰੇ ਰਾਮ ਸਿੰਘ ਜੀ ਨੇ ਪਲੀਤਾ ਦਾਗ ਦਿੱਤਾ
ਛੋਟਤ ਕਰਿਓ ਬੜ ਸ਼ਬਦ ਕੋ ਜਨ ਬਿਜ ਗਜੀਤਾ
ਜਦੋਂ ਉਹ ਤੋਪ ਚੱਲੀ ਬਹੁਤ ਖੜਕਾ ਹੋਇਆ ਜਿਵੇਂ ਬੱਦਲ ਗਰਜਿਆ ਹੋਵੇ ਬਿਜਲੀ ਚਮਕੀ ਹੋਵੇ
ਜਹਾਂ ਚੁੰਗ ਬਾਬੇ ਖੜੇ ਤੈ ਤੈ ਪਹੁੰਚਿਓ ਗੋਰਾ
ਜਿੱਥੇ ਪਠਾਨ ਤੇ ਪਹਾੜੀ ਰਾਜਿਆਂ ਦੇ ਸੈਨਿਕ ਬਹੁਤ ਵੱਡਾ ਟੋਲਾ ਬੰਨੀ ਖਲੋਤੇ ਸੀ ਇਹ ਤੋਪ ਦਾ ਗੋਲਾ ਉਥੇ ਪਹੁੰਚਿਆ
ਬੜੇ ਵੇਗ ਤੇ ਮਾਰ ਕੇ ਇੱਕ ਪਤਿਆਰ ਘੋੜਾ
ਬੜੀ ਤੇਜ਼ੀ ਨਾਲ ਗੋਲਾ ਪਹੁੰਚਿਆ ਉਥੇ ਤੇ ਮਾਰਿਆ ਇੱਕ ਸੂਰਮਿਆਂ ਨੂੰ ਵੀ ਤੇ ਘੋੜਿਆਂ ਨੂੰ ਵੀ
ਗਿਰਿਓ ਹੇਰ ਅਰੀ ਗਣਤ ਭਜੇ ਇਸ ਉਸ ਕੋ ਹੋਏ
ਤੋਪ ਚੱਲੀ ਵੇਖ ਕੇ ਸੁਣ ਕੇ ਤੇ ਆਪਣੇ ਸਾਥੀ ਤੇ ਘੋੜੇ ਮਰੇ ਵੇਖ ਕੇ ਜਿਹੜੇ ਉਹ ਪਹਾੜੀ ਫੌਜੀ ਸਨ ਦੌੜ ਕੇ ਇਧਰ ਉਧਰ ਹੋ ਗਏ
ਵਿਜੈ ਹੋਏ ਸਤਿਗੁਰੂ ਕੀ ਬੋਲੇ ਸਭ ਕੋਏ
ਕਿਉਂਕਿ ਮੈਦਾਨੇ ਜੰਗ ਦਾ ਨਕਸ਼ਾ ਸਾਰਿਆਂ ਦੇ ਸਾਹਮਣੇ ਹੈ ਤੇ ਹੁਣ ਜਦੋਂ ਇਹ ਲੱਕੜ ਦੀ ਤੋਪ ਚਲਾ ਦਿੱਤੀ ਇਨ੍ਹਾਂ ਪਹਾੜੀਆਂ ਦੇ ਵੀ ਹੌਸਲੇ ਛੁੱਟ ਗਏ ਕਹਿਣ ਲੱਗੇ ਤੇ ਹੁਣ ਤਾਂ ਨਿਸ਼ਚੇ ਹੀ ਗੁਰੂ ਕੀ ਜਿੱਤ ਹੋਵੇਗੀ
ਪੁਨ ਬਰੋਧ ਗੋਲਾ ਕਸਿਓ ਤਤਕਾਲ ਚਲਾਏ
ਉਹਨੇ ਚਿਰ ਨੂੰ ਫੇਰ ਦੁਬਾਰਾ ਬਰੂਦ ਪਾ ਕੇ ਗੋਲਾ ਕੱਸ ਕੇ ਦੁਬਾਰਾ ਤੋਪ ਚਲਾ ਦਿੱਤੀ ਰਾਮ ਸਿੰਘ ਜੀ ਨੇ
ਜੈ ਕਿਤੁਰ ਗਨ ਸੂਰਮੇ ਕਿਸ ਦੀਏ ਵਿਚਲਾਏ
ਬਹੁਤੇ ਸੂਰਮੇ ਜਿੱਥੇ ਇਕੱਠੇ ਹੋਏ ਹੋਏ ਸੀ ਵਿਚਲਾ ਦਿੱਤੇ ਭਾਜੜਾਂ ਪਾ ਦਿੱਤੀਆਂ
ਬਿਸਮੈ ਗਿਰਪਤੀ ਦੇਖ ਕੇ ਇਹ ਅਜਬ ਤਮਾਸ਼ਾ
ਪਹਾੜੀਏ ਵੇਖ ਕੇ ਬੜੇ ਹੈਰਾਨ ਹੋਏ ਕਹਿਣ ਲੱਗੇ ਅਜੀਬ ਹੀ ਤਮਾਸ਼ਾ ਹੈ ਬੜੀ ਅਸਚਰਜ ਹੀ ਗੱਲ ਹੈ
ਤੋਪ ਚਲੀ ਬੱਡ ਕਾਠ ਕੀ ਕੇਸ ਪੱਟ ਬਿਨਾਸਾ
ਇੱਥੇ ਤਾਂ ਲੱਕੜ ਦੀ ਬਣਾਈ ਹੋਈ ਤੋਪ ਚੱਲੀ ਹੈ ਜਿਸ ਨੇ ਸਾਡੇ ਬੜੇ ਸੂਰਮੇ ਨਾਸ ਕਰ ਦਿੱਤੇ ਲੱਕੜ ਦੀ ਤੋਪ ਮੇਰਾ ਖਿਆਲ ਅੱਜ ਕੱਲ ਵੀ ਕਿਸੇ ਕੋਲ ਐਸੀ ਤਕਨੀਕ ਨਹੀਂ ਹੋਣੀ ਕਿ ਲੱਕੜ ਦੀਆਂ ਤੋਪਾਂ ਬਣਾ ਦੇਵੇ ਪਰ ਧੰਨ ਗੁਰੂ ਕੇ ਸੂਰਮੇ ਛੇਵੇਂ ਪਾਤਸ਼ਾਹ ਜੀ ਨੇ ਵੀ ਗੁਰੂ ਕੇ ਸੂਰਮਿਆਂ ਨੇ ਅੰਮ੍ਰਿਤਸਰ ਦੀ ਜੰਗ ਵਿਚ ਖੋਖਲੀ ਲੱਕੜ ਨੂੰ ਹੀ ਤੋਪ ਵਜੋਂ ਵਰਤ ਲਿਆ ਸੀ ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਕਰਨੀ ਹੈ ਇਸੇ ਤਰ੍ਹਾਂ ਭੰਗਾਣੀ ਦੀ ਜੰਗ ਵਿਚ ਲੱਕੜ ਦੀ ਤੋਪ ਚੱਲ ਰਹੀ ਹੈ ਹੈਰਾਨ ਹੋ ਰਹੇ ਨੇ ਪਹਾੜੀਏ ਹਨ
ਸਾਹਿਬ ਚੰਦ ਬਿਲੰਦ ਬਲੀ ਗੁਰਬੀਰ ਬਿਸਾਲਾ
ਭਾਈ ਸਾਹਿਬ ਚੰਦ ਜੀ ਸਤਿਗੁਰੂ ਜੀ ਦੇ ਭੂਆ ਜੀ ਦੇ ਪੁੱਤਰ ਬਹੁਤ ਵੱਡੇ ਸੂਰਮੇ ਸਤਿਗੁਰੂ ਜੀ ਕੇ ਦਲ ਦੇ
ਵਧੇ ਪਛਾਣ ਬਿਲੋਕ ਕੈ ਬੋਲਿਓ ਤਿਸ ਕਾਲਾ
ਪਠਾਣਾ ਨੂੰ ਅਗਾਂਹ ਵਧਦਿਆਂ ਹੋਇਆਂ ਵੇਖ ਕੇ ਬਾਬਾ ਸਾਹਿਬ ਚੰਦ ਜੀ ਕਹਿਣ ਲੱਗੇ
ਪ੍ਰਭ ਜੀ ਆਗਿਆ ਦਿਓ ਮੁਝੇ ਉਮਡੇ ਇਤ ਆਵੈ
ਬਾਬਾ ਸਾਹਿਬ ਚੰਦ ਜੀ ਕਹਿੰਦੇ ਸਤਿਗੁਰੂ ਜੀ ਮੈਨੂੰ ਆਗਿਆ ਦਿਓ ਵੈਰੀ ਅਗਾਂਹ ਵਧੇ ਆਉਂਦੇ ਹਨ ਇਧਰ ਨੂੰ
ਪੰਚੋਂ ਪ੍ਰਾਤਾ ਉਠ ਖਰੇ ਸੰਗਰਾਮ ਮਚਾਵੈ
ਮਹਾਰਾਜ ਅਸੀਂ ਪੰਜੇ ਭਰਾ ਉਧਰ ਅਗਾਂਹ ਵਧ ਕੇ ਜੰਗ ਬਚਾਈਏ
ਫਤਿਹ ਸ਼ਾਹ ਕੀ ਚਮੂੰਗਨ ਓਰੜ ਇਹ ਆਏ
ਫਤਿਹ ਸ਼ਾਹ ਦੀ ਜਿੰਨੀ ਵੀ ਫੌਜ ਹੈ ਨਾ ਇਹ ਓਰੜ ਦਾ ਹਮਲਾ ਕਰਕੇ ਆਈ ਹੈ ਓਰੜ ਦਾ ਹਮਲਾ ਕਹਿੰਦੇ ਨੇ ਆਖਰੀ ਹਮਲੇ ਨੂੰ ਕਰੋ ਜਾਂ ਮਰੋ ਵਾਲਾ ਹਮਲਾ ਕਿ ਜਾਂ ਤਾਂ ਹੁਣ ਮੈਦਾਨੀ ਜੰਗ ਵਿਚ ਜਿੱਤ ਪ੍ਰਾਪਤ ਕਰੋ ਤੇ ਜਾਂ ਲੜਕੇ ਮਰ ਜਾਓ ਇਹ ਨਿਬੇੜੇ ਦਾ ਜਿਹੜਾ ਹਮਲਾ ਹੈ ਇਹਨੂੰ ਓਰੜ ਕਹਿੰਦੇ ਨੇ ਮਹਾਰਾਜ ਓਰੜ ਆਈ ਹੈ ਫੌਜ ਫਤਿਹ ਸ਼ਾਹ ਦੀ
ਗੁਲਕਾ ਤੋਮਰ ਤੀਰ ਕੀ ਬਦਮਾਰ ਮਚਾਏ
ਇਨ੍ਹਾਂ ਨੇ ਗੋਲੀਆਂ ਦੀ ਬਰਸ਼ਿਆਂ ਦੀ ਤੇ ਤੀਰਾਂ ਦੀ ਵੱਡੀ ਮਾਰ ਮਚਾਈ ਹੋਈ ਹੈ
ਜਥੇਦਾਰ ਤੇ ਸਤਿਗੁਰੂ ਸੁਣ ਕਰ ਲਲਕਾਰਾ
ਆਪਣੀ ਫੌਜ ਦੇ ਜਥੇਦਾਰ ਭਾਈ ਸਾਹਿਬ ਚੰਦ ਜੀ ਕੋਲੋਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੰਗਾਰਿਆ
ਲਿਓ ਸੰਗ ਗਨ ਵੀਰ ਕੋ ਰਨ ਕਰੋ ਉਦਾਰਾ
ਮਹਾਰਾਜ ਕਹਿਣ ਲੱਗੇ ਹਾਂ ਭਾਈ ਸਾਹਿਬ ਚੰਦ ਜੀ ਜਿੰਨੇ ਸੂਰਮੇ ਚਾਹੀਦੇ ਨੇ ਨਾਲ ਲੈ ਲਵੋ ਤੇ ਸੁੰਦਰ ਜੰਗ ਕਰੋ
ਇਸ ਦਿਸ਼ਵੈ ਕਰ ਹੇਲ ਕਰ ਤਜ ਪੁੰਜ ਤੁਫੰਗੇ
ਇਸ ਪਾਸੇ ਤੋਂ ਹੋ ਕੇ ਹੱਲਾ ਕਰਕੇ ਬਹੁਤੀਆਂ ਬੰਦੂਕਾਂ ਚਲਾ ਕੇ
ਵਧੇ ਆਏ ਰੋਕੋ ਇਨ੍ਹਾਂ ਗੇਰੋ ਵਿਚ ਜੰਗੇ
ਜੋ ਇਹ ਦੁਸ਼ਮਣ ਵੱਧਦੇ ਆਉਂਦੇ ਨੇ ਇਨ੍ਹਾਂ ਨੂੰ ਰੋਕੋ ਤੇ ਜੰਗ ਭੂਮੀ ਵਿਚ ਲਿਟਾ ਦਿਓ
ਆ ਗਿਆ ਸੁਣ ਸਤਿਗੁਰੂ ਕੇ ਸਾਹਿਬ ਚੰਦ ਚਾਲਾ
ਸਤਿਗੁਰੂ ਜੀ ਦੀ ਆਗਿਆ ਸੁਣ ਕੇ ਭਾਈ ਸਾਹਿਬ ਚੰਦ ਜੀ ਚੱਲ ਪਏ
ਭਾਈ ਚੜਾ ਪਰ ਤੁਪਕ ਕੀ ਇੱਕ ਬਾਰ ਮਿਸਾਲਾ।
ਜੋ ਭਾਈ ਸਾਹਿਬ ਚੰਦ ਜੀ ਦੇ ਦਲ ਨੇ ਬੰਦੂਕਾਂ ਤਿਆਰ ਕਰ ਰੱਖੀਆਂ ਸਨ, ਇਕਦਮ ਸਾਰਿਆਂ ਵਿਚੋਂ ਗੋਲੀਆਂ ਚਲਾਈਆਂ, ਬੰਦੂਕਾਂ ਵਿਚੋਂ ਤੜਪੜ ਹੋਈ।
ਬਾਨ ਪਰਾਰੇ ਐ ਚਿਤਨ ਹਿਲਾ ਬੰਦ ਕਾਲਾ।
ਬੰਦੂਕਾਂ ਚਲਾਉਣ ਤੋਂ ਉਪਰੰਤ ਤੀਰ ਕਮਾਨ ਵਾਲੇ ਸੂਰਮਿਆਂ ਦੀ ਵਾਰੀ ਆਈ। ਉਨ੍ਹਾਂ ਨੇ ਖਿੱਚ ਖਿੱਚ ਕੇ ਤਨਖਦੀਆਂ ਤੰਦੀਆਂ ਨੂੰ ਤੀਰ ਚਲਾਏ, ਬੜਾ ਵੱਡਾ ਹਮਲਾ ਵੈਰੀ ਦਲ ਤੇ ਕੀਤਾ।
ਹਾਲ ਚਲੇ ਗਨ ਖਾਨ ਤਬ ਇੱਕ ਜੰਗ ਕਰਾਲਾ।
ਭਿਆਨਕ ਜੰਗ ਵੇਖ ਕੇ ਪਠਾਣਾ ਦੇ ਤੇ ਪਹਾੜੀਆਂ ਦੇ ਪੈਰ ਹਿੱਲ ਗਏ।
ਘਾਇਲ ਵੈ ਗਿਰ ਗਿਰ ਪਰੇ ਨੈ ਬਲ ਸੰਭਾਰੇ।
ਜ਼ਖਮੀ ਹੋ ਹੋ ਕੇ ਡਿੱਗ ਡਿੱਗ ਪੈਂਦੇ ਹਨ ਪਠਾਣ, ਆਪਣਾ ਬਲ ਸੰਭਾਲਿਆ ਨਹੀਂ ਜਾਂਦਾ।
ਮ੍ਰਿਤ ਤੇ ਕਾਤਰ ਡਰ ਭਜੇ ਮਰ ਗਏ ਬਿਨ ਮਾਰੇ।
ਕਈ ਕਾਇਰ ਡਰਪੋਕ ਮੌਤ ਤੋਂ ਡਰਦੇ ਹੋਏ ਭੱਜ ਗਏ, ਮਾਨੋ ਕੇ ਬਿਨਾ ਮਾਰੇ ਹੀ ਮਰ ਗਏ।
ਭੀਨ ਖਾਨ ਭੀਮ ਭੀਖਨ ਖਾਨ ਦੇਖਿਓ ਤਵੈ ਗਨ ਖਾਨ ਪਲਾਏ।
ਭੀਖਨ ਖਾਨ ਨੇ ਜਦੋਂ ਵੇਖਿਆ ਕਿ ਮੇਰੀ ਫੌਜ ਦੇ ਬਹੁਤੇ ਪਠਾਨ ਤਾਂ ਭੱਜੇ ਜਾਂਦੇ ਹਨ।
ਗੁਰ ਕੋ ਦਲ ਉਮੜਿਓ ਅਧਿਕ ਆਵਤੇ ਅਗਵਾਏ।
ਗੁਰੂ ਕਾ ਦਲ ਉਮੜਿਆ ਆਉਂਦਾ ਹੈ, ਅਗਾਂਹ ਵੱਧਦਾ ਆਉਂਦਾ ਹੈ, ਮਾਰੋ ਮਾਰ ਕਰਦਾ ਹੋਇਆ।
ਭਾਟੇ ਆਤ ਖਾਂ ਮਰ ਗਏ ਕੱਛਰਿਓ ਨਕਾਮਾ।
ਸਾਡਾ ਹਿਆਤ ਖਾਂ ਵੱਡਾ ਸੂਰਮਾ ਵੀ ਮਾਰਿਆ ਗਿਆ, ਕੰਮ ਕੋਈ ਸਰਿਆ ਨਹੀਂ, ਗੱਲ ਬਣੀ ਕੋਈ ਨਹੀਂ।
ਸਾਧਕਾ ਬਪਰੋ ਤੋ ਜਿਨ ਭੱਟ ਜਮ ਧਾਮਾ।
ਕੀ ਇੱਕ ਵਿਚਾਰਾ ਸਾਧ ਸੀ ਜਿਹੜਾ ਲੜਨਾ ਨਹੀਂ ਸੀ ਜਾਣਦਾ, ਉਹਨੇ ਸਾਡੇ ਹਿਆਤ ਖਾਨ ਨੂੰ ਤੋਰ ਦਿੱਤਾ ਦੁਨੀਆਂ ਤੋਂ।
ਗੀਤੀ ਕਿਵ ਭੱਜ ਚਲੇ ਕੁਲਕਾਨ ਵਿਚਾਰੋ।
ਸੋਚਾਂ ਸੋਚ ਕੇ ਭੀਖਮ ਖਾਨ ਆਪਣੇ ਭੱਜੇ ਜਾਂਦੇ ਸੂਰਮਿਆਂ ਨੂੰ ਵਿਗਾੜਦਾ, ਗਿੱਦੜੋ ਕਾਇਰੋ ਕਿੱਧਰ ਭੱਜੇ ਜਾਂਦੇ ਹੋ, ਕੁਲ ਦੀ ਕਾਣ ਹੀ ਵਿਚਾਰ ਲਵੋ, ਖਾਨ ਪਠਾਨ ਬਹਾਦਰ ਮੰਨੇ ਨੇ, ਕੁਝ ਇਹੋ ਹੀ ਸ਼ਰਮ ਕਰ ਲਵੋ।
ਹੇਲਾ ਕਾਲੋ ਸਮੁਖ ਗੁਰ ਕਿਉਂ ਜੀਵਤ ਹਾਰੇ।
ਗੁਰੂ ਕੇ ਸਾਹਮਣੇ ਹੋ ਕੇ ਹੱਲਾ ਕਰੋ, ਜਿਉਂਦਿਆਂ ਹੀ ਹਾਰ ਕਿਉਂ ਮੰਨੀ ਜਾਂਦੇ ਹੋ।
ਗਈ ਪਠਾਨੋ ਆਨ ਅਬ ਐਸਨ ਤੇ ਹਾਰਾ।
ਖਾਨੋ ਪਠਾਨੋ ਜੇ ਇਹੋ ਜਿਹਾ ਤੋਂ ਆ ਪੇਂਡੂ ਗਵਾਰਾਂ ਤੋਂ ਹਾਰ ਗਏ, ਫਿਰ ਤਾਂ ਸਾਡੀ ਪਠਾਣਾ ਦੀ ਆਨ ਇੱਜ਼ਤ ਸਾਰੀ ਹੀ ਗਈ।
ਅਸੈ ਪਹਾੜੀ ਵੀਰ ਸਭ ਕੱਚ ਸਰੀ ਨਕਾਰਾ।
ਜਿਹੜੇ ਪਹਾੜੀ ਸੂਰਮੇ ਨੇ ਉਹ ਵੀ ਸਾਡਾ ਮਜ਼ਾਕ ਉਡਾਉਣਗੇ ਕਿ ਇਹ ਪਠਾਨ ਤਾਂ ਬੜੀਆਂ ਡੀਂਗਾਂ ਮਾਰਦੇ ਸਨ, ਪਰ ਇਹਨਾਂ ਤੋਂ ਕੋਈ ਕੰਮ ਸਰਿਆ ਹੀ ਨਹੀਂ।
ਵਿਚਾਰ
ਹਾਂਜੀ
ਐਵੇਂ ਵਿਚਾਰ ਭੀਖਨ ਹਿਰਦੈ ਚੁੱਪ ਲਾਏ ਤੁਰੰਗਾ।
ਕੁਝ ਇਉਂ ਵੰਗਾਰ ਪਾ ਕੇ ਤੇ ਕੁਝ ਆਪਣੇ ਹਿਰਦੇ ਵਿਚ ਸੋਚਾਂ ਸੋਚਦਿਆਂ ਹੋਇਆਂ ਭੀਖਨ ਖਾਂ ਆਪਣੇ ਘੋੜੇ ਨੂੰ ਭਜਾ ਕੇ ਤੁਰਿਆ।
ਰੰਗ ਨਿਜਾਬਤ ਖਾਨ ਕੋ ਲੈ ਕਯੋ ਉਤੰਗਾ।
ਆਪਣੇ ਸਾਥੀ ਨਿਜਾਬਤ ਖਾਨ ਨੂੰ ਵੀ ਆਪਣੇ ਨਾਲ ਲੈ ਕੇ ਕਾਹਲੀ ਦੇ ਨਾਲ ਅਗਾਂਹ ਵਧਿਆ।
ਇਕੱਠੇ ਕਰੇ ਗਵਾਰ ਗਨ ਹੇਰੇ ਤੁਮ ਪਾਛੇ।
ਨਜਾਬਤ ਖਾਨ ਨੂੰ ਭੀਖਨ ਖਾਨ ਕਹਿੰਦਾ ਕਿ ਇਹ ਨਜਾਬਤ ਖਾਨ ਪਿੱਛੇ ਅਸੀਂ ਪਹਿਲਾਂ ਅੱਗੇ ਵੇਖਿਆ ਹੀ ਸੀ ਇੱਥੇ ਰਹਿ ਕੇ ਕਿ ਆ ਪਿੰਡਾਂ ਦੇ ਲੋਕ, ਪਿੰਡਾਂ ਦੀ ਛੇੜ, ਗਵਾਰ ਬੇਸਮਝ ਲੋਕ ਗੁਰੂ ਨੇ ਇਕੱਠੇ ਕੀਤੇ ਹੋਏ ਸਨ।
ਹਥਿਆਰਨ ਕੋ ਪਕੜਨੋ ਮੈਂ ਆਵਤ ਆਛੇ।
ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਹਥਿਆਰ ਫੜਦੇ ਵੀ ਨਹੀਂ ਸਨ ਆਉਂਦੇ। ਇਹ ਭਾਈ ਜੰਗ ਹੁਣ ਕਿਵੇਂ ਲੜੀ ਜਾ ਰਹੇ ਨੇ।
ਉੱਚੀ ਪੂਜਾ ਉਸਾਰ ਕੇ ਕਰ ਉੱਚ ਪੁਕਾਰੇ।
ਇਉਂ ਕਹਿ ਕੇ ਆਪਣੀ ਬਾਂਹ ਉੱਚੀ ਚੁੱਕ ਕੇ ਪੁਕਾਰਾਂ ਕਰਦਿਆਂ ਦੁਹਾਈਆਂ ਪਾਉਂਦਿਆਂ ਹੋਇਆਂ ਕਹਿਣ ਲੱਗਾ,
ਮੋਰੇ ਭਾਜਿਤ ਖਾਨ ਗਨ ਠਹਿਰੇ ਤਿਸ ਬਾਰੇ।
ਐ ਖਾਨੋ ਪਠਾਨੋ ਭੱਜੋ ਨਾ, ਹੌਸਲਾ ਕਰੋ। ਇਉਂ ਭੱਜਦਿਆਂ ਹੋਇਆਂ ਖਾਨਾਂ ਨੂੰ ਮੋੜਿਆ ਤੇ ਇਹਦੀ ਲਲਕਾਰ ਸੁਣ ਕੇ ਉਹ ਖਾਨਾਂ ਨੇ ਕੁਝ ਹੌਸਲਾ ਪਕੜਿਆ, ਠਹਿਰ ਗਏ।
ਸੰਗ ਨਜਾਬਤ ਖਾਨ ਲੈ ਤਨ ਕਰ ਤਾਰਕ ਬਾਨਾ।
ਨਜਾਬਤ ਖਾਨ ਨੂੰ ਆਪਣੇ ਨਾਲ ਲੈ ਕੇ ਤੇ ਤਨਖ ਬਾਨ ਆਪਣੇ ਹੱਥ ਵਿਚ ਲੈ ਕੇ
ਰਿਸ ਕਰ ਕਰ ਮਾਰਤ ਕਨੇ ਪਿਕ ਸੁਪਟ ਨਿਸ਼ਾਨਾ।
ਇਹ ਭੀਖਨ ਖਾਨ ਤਲਵਾਰ ਤੀਰ ਕਮਾਨ ਵਰਤਦਿਆਂ ਹੋਇਆ ਗੁਰੂ ਕੇ ਸੂਰਮਿਆਂ ਦੇ ਨਿਸ਼ਾਨੇ ਤੱਕ ਤੱਕ ਕੇ ਤੀਰ ਚਲਾਉਂਦਾ ਹੈ।
ਸਾਹਿਬ ਚੰਦ ਬਿਲੋਕ ਤਬ ਉਮਦੇ ਗਨ ਖਾਨੰਗ।
ਭਾਈ ਸਾਹਿਬ ਚੰਦ ਜੀ ਨੇ ਜਦੋਂ ਵੇਖਿਆ ਕਿ ਨਜਾਬਤ ਖਾਨ ਤੇ ਭੀਖਨ ਖਾਨ ਦੇ ਵੰਗਾਰੇ ਪਠਾਨ ਫੇਰ ਚੜ ਕੇ ਆਏ ਹਨ,
ਗਏ ਤੀਰ ਤਰ ਛਿਪਰ ਕਰ ਛੁਰਤ ਖਰ ਬੰਨ
ਧੀਰਜ ਧਾਰਨ ਕਰਕੇ ਬੜੀ ਤੇਜ਼ੀ ਕਰਕੇ ਤਿੱਖੇ ਤੀਰ ਚਲਾਉਂਦਿਆਂ ਹੋਇਆ ਭਾਈ ਸਾਹਿਬ ਚੰਦ ਜੀ ਅਗਾਂਹ ਵਧੇ।
ਪੱਤ ਤੁਰੰਗਮ ਕੋ ਲਗੈ ਹੋਵੇ ਤਨ ਪਾਰੇ,
ਭਾਵੇਂ ਤੀਰ ਕਿਸੇ ਸੂਰਮੇ ਦੇ ਲੱਗੇ ਭਾਵੇਂ ਘੋੜੇ ਦੇ, ਸਰੀਰ ਨੂੰ ਪਾੜ ਕੇ ਸਰੀਰ ਵਿਚੋਂ ਪਾਰ ਨਿਕਲ ਜਾਂਦਾ ਹੈ।
ਉਥਲ ਜਾਏ ਰਣ ਖੇਤ ਮੈਂ ਜਨ ਦੀ ਮੁਨਾਰੇ,
ਸੂਰਮੇ ਉਥਲ ਕੇ ਡਿੱਗਦੇ ਨੇ ਮੈਦਾਨੇ ਜੰਗ ਵਿਚ ਜਿਵੇਂ ਵੱਡੇ ਮੁਨਾਰੇ ਡਿੱਗਦੇ ਹੋਣ।
ਬਰਖਾ ਗੁਲਕਾ ਸਰਨ ਕੀ ਦਿਸ਼ ਦੋਨੋ ਹੋਏ,
ਦੋਵਾਂ ਪਾਸਿਆਂ ਤੋਂ ਗੋਲੀਆਂ ਦੀ ਤੇ ਤੀਰਾਂ ਦੀ ਬਹੁਤ ਜ਼ਿਆਦਾ ਵਰਖਾ ਹੋਈ, ਮਾਮੋ ਵੀ ਮਰ ਪਿਆ।
ਮਚਿਓ ਸ਼ੋਰ ਰਣ ਘੋਰ ਪਾ ਜੂਟੇ ਸਭ ਕੋਏ,
ਬਹੁਤਾ ਸ਼ੋਰ ਮਚਿਆ, ਬੜਾ ਭਿਆਨਕ ਜੰਗ ਮਚ ਗਿਆ, ਜੁੱਟ ਗਏ ਸੂਰਮੇ ਬਹੁਤ ਜ਼ਿਆਦਾ।
ਅਤ ਕਰੇ ਉਹ ਜਬ ਜੰਗ ਬੜ ਰਿਪੋ ਤੋਂ ਹੰਡੂਰੇ,
ਇਉਂ ਕਹਿਰ ਦਾ ਜੰਗ ਅਟਕ ਗਿਆ, ਹੱਥਾ ਵੱਥੀ ਹੋਈ, ਬਹੁਤ ਕਹਿਰ ਦਾ ਜੰਗ ਮਟਿਆ। ਤਦੋਂ ਜਿਹੜਾ ਹੰਡੂਰ ਰਿਆਸਤ ਦਾ ਰਾਜਾ ਸੀ, ਪਹਾੜੀ ਰਾਜਾ,
ਹਰੀ ਚੰਦ ਜਿਸ ਨਾਮ ਹੈ ਰਿਸਕੀਨਤ ਭੂਰੇ,
ਜਿਸਦਾ ਨਾਮ ਹਰੀ ਚੰਦ ਹੈ, ਹਰੀ ਚੰਦ ਹੰਡੂਰੀਏ ਨੇ ਬਹੁਤ ਜ਼ਿਆਦਾ ਗੁੱਸਾ ਖਾਧਾ।
ਧਨ ਵਿਦਿਆ ਮੈਂ ਤੁਮੁਨ ਬੋ ਕਿਨ ਤੁਰੰਗ ਤਵਾਯੋ,
ਇਹ ਹਰੀ ਚੰਦ ਹੰਡੂਰੀਆ ਤੀਰ ਕਮਾਨ ਦੀ ਵਿਦਿਆ ਦਾ ਬੜਾ ਨਿਪੁੰਨ ਸੀ, ਘੋੜਾ ਦੌੜਾ ਕੇ ਅੱਗੇ ਵਧਿਆ।
ਐਂਚ ਐਂਚ ਸਰ ਗਨ ਹਤੇ ਦਲ ਗੁਰਨ ਹਿਲਾਇਓ,
ਬਹੁਤ ਖਿੱਚ ਖਿੱਚ ਕੇ ਇਹਨੇ ਬੜੇ ਤੀਰ ਚਲਾਏ ਤੇ ਗੁਰੂ ਮਹਾਰਾਜ ਦਾ ਦਲ ਇਕ ਵਾਰ ਇਸਨੇ ਹਿਲਾ ਦਿੱਤਾ।
ਮਾਰੇ ਸੁਪੱਟ ਪਰੋਏ ਕਰ ਬੋ ਗਿਰੇ ਤੁਰੰਗਾ,
ਬਹੁਤ ਤੀਰ ਮਾਰ ਮਾਰ ਕੇ ਕਈ ਗੁਰੂ ਕੇ ਸੂਰਮੇ ਇਸਨੇ ਮਾਰ ਦਿੱਤੇ, ਬਹੁਤ ਘੋੜੇ ਡਿੱਗ ਪਏ, ਔਰ ਇਸੇ ਤਰ੍ਹਾਂ ਬੰਦੂਕਾਂ ਚੱਲਦੀਆਂ ਉਹਨਾਂ ਨਾਲ ਵੀ ਜ਼ਖਮ ਹੁੰਦੇ ਨੇ।
ਭੀਖਣ ਖਾਨ ਤਬ ਇੱਕ ਭੀਖਣ ਜੰਗਾ,
ਇਹ ਭਿਆਨਕ ਜੰਗ ਵੇਖ ਕੇ ਜਿਹੜਾ ਭੀਖਣ ਖਾਨ ਸੀ ਬੜਾ ਖੁਸ਼ ਹੋਇਆ ਕਿ ਸਾਡੀ ਮਦਦ ਵਾਸਤੇ ਹਰੀ ਚੰਦ ਆਪ ਅੱਗੇ ਆਣ ਵਧਿਆ ਹੈ। ਇਸੇ ਹਰੀ ਚੰਦ ਤੇ ਹੀ ਫਤਿਹ ਸ਼ਾਹ ਰਾਜੇ ਨੂੰ ਬਹੁਤਾ ਭਰਵਾਸਾ ਹੈ ਕਿ ਇਹ ਸਾਨੂੰ ਜੰਗ ਜਿਤਾਵੇਗਾ। ਸੋ ਇਹ ਹੁਣ ਅਗਾਂਹ ਵਧਿਆ ਹੈ, ਜਿਵੇਂ ਜੰਗ ਅੱਗੇ ਚੱਲਦੀ ਹੈ, ਸੰਗਤਾਂ ਅਗਾਂਹ ਅਗਲੇ ਦੀਵਾਨ ਵਿਚ ਕੱਲ ਨੂੰ ਸਰਵਣ ਕਰਨਗੀਆਂ। ਹੁਣ ਸਮਾਂ ਸੰਪੂਰਨ ਹੈ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੋ ਆਪ ਕਰਨ ਕਾਰਨ ਸਮਰੱਥ ਨੇ, ਆਪੇ ਕਿਰਪਾ ਕਰਨ ਵਾਲੇ, ਆਪੇ ਬਖਸ਼ਿਸ਼ਾਂ ਕਰਨ ਵਾਲੇ ਨੇ। ਉਹਨਾਂ ਗੁਰਮੁਖਾਂ ਕੋਲੋਂ ਸਤਿਗੁਰਾਂ ਨੇ ਜੰਗ ਲੜਾ ਲਿਆ ਜਿਹੜੇ ਕਦੇ ਹਥਿਆਰ ਪਕੜਨਾ ਵੀ ਨਹੀਂ ਸੀ ਜਾਣਦੇ। ਅੱਗੇ ਸੰਗਤਾਂ ਸਰਵਣ ਕਰਨਗੀਆਂ, ਇਹ ਵੀ ਪਤਾ ਨਹੀਂ ਕਿ ਢਾਲ ਕਿਹੜੇ ਹੱਥ ਫੜਨੀ ਹੈ ਤੇ ਕਿਰਪਾਨ ਕਿਹੜੇ ਹੱਥ ਫੜਨੀ ਹੈ, ਪਰ ਉਹ ਵੀ ਸੂਰਮੇ ਮੈਦਾਨੇ ਜੰਗ ਵਿਚ ਜਾ ਜੂਝੇ ਤੇ ਉਨ੍ਹਾਂ ਨੇ ਵੀ ਜਿੱਤ ਪ੍ਰਾਪਤ ਕੀਤੀ। ਇਹ ਸਤਿਗੁਰੂ ਮਹਾਰਾਜ ਦੀ ਮਹਾਨ ਕਰਨੀ ਹੈ। ਜ਼ੁਲਮ ਦੇ ਵਿਰੁੱਧ ਧਰਮ ਦੀ ਰੱਖਿਆ ਦੇ ਵਾਸਤੇ ਕਲਗੀਧਰ ਪਿਤਾ ਜੀ ਦੀ ਇਹ ਪਹਿਲੀ ਜੰਗ ਹੈ। ਅਗਲਾ ਵਰਣਨ ਸੰਗਤਾਂ ਕੱਲ ਦੇ ਇਤਿਹਾਸ ਵਿਚ ਸਰਵਣ ਕਰਨਗੀਆਂ। ਸਮਾਂ ਸੰਪੂਰਨ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹ ਮਾਇਆ ਪਾਰ, ਅੰਧ ਕੂਪ ਮਹਾ ਭਿਆਰ ਨਾਨਕ ਪਾਰ ਉਤਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਦਾਨ
ਜਾਗੇ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀਓ ਨਾਰ, ਹੇ ਸੰਤਾ ਕੇ ਸਦਾ ਸੰਗ ਨਿਦਾਰਾਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰ